ਸੀ ਜਦੋਂ ਰਿਪਰੈਸ਼ਨ ਹੁੰਦਾ ਨਾ ਕਿਸੇ ਵੀ ਰੀਜਨ 'ਤੇ, ਕੌਮ 'ਤੇ, ਬੰਦਿਆਂ 'ਤੇ, ਤਾਂ ਸਭ ਤੋਂ ਨੈਚੁਰਲ ਚੀਜ਼ ਹੈ ਕਿ ਡਿਪਰੈਸ਼ਨ ਆਉਂਦਾ। ਐਂਡ ਸਾਰਾ ਆਰਟ ਹੈ ਇਹੀ ਹੈ ਕਿ ਰਿਪਰੈਸ਼ਨ ਤੋਂ ਡਿਪਰੈਸ਼ਨ 'ਤੇ ਨਾ ਜਾਈਏ। ਐਂਡ ਜਲਾਨੀ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਜੇ ਦੇਖਿਆ ਜਾਵੇ, ਸੁਭਾਵਿਕਲੀ ਤਾਂ ਬੜਾ ਜ਼ਿਆਦਾ ਉਦਾਸੀ ਚਾਹੀਦੀ ਸੀ। 32 ਸਾਲ ਦੀ ਉਮਰ 'ਤੇ ਐਡਾ ਵੱਡਾ ਕੇਸ ਪੈ ਗਿਆ, ਫਿਰ ਵਾਕਿਆ ਸਜਾਏ ਮੌਤ ਕੋਰਟ ਨੇ ਦੇ ਦਿੱਤੀ, ਫਿਰ ਜਦੋਂ ਐਕਵਿਟ ਹੋਏ ਸੁਪਰੀਮ ਕੋਰਟ ਦੇ ਵਿੱਚ ਹਲੇ ਕੇਸ ਪੈਂਡਿੰਗ ਸੀ, ਤਾਂ ਉਦੋਂ ਉਹਨਾਂ 'ਤੇ ਵਾਕ ਮਾਰਨ ਦਾ ਪੂਰਾ ਸਾਜਿਸ਼ ਕਿਹਾ, ਅਟੈਂਪਟ ਹੋਇਆ, ਐਕਚੁਅਲੀ ਹੋਇਆ, 5-7 ਗੋਲੀਆਂ ਲੱਗੀਆਂ, ਬੜੀ ਮੁਸ਼ਕਲ ਨਾਲ ਬਚੇ। ਤਾਂ ਉਹ ਜਿੰਨਾ ਵੀ ਉਸ ਤੋਂ ਬਾਅਦ ਜੀਵਨ ਹੈ ਉਹਨਾਂ ਦਾ 14 ਸਾਲ ਦਾ, ਉਹ ਵਾਕਿਆ ਅੰਡਰ ਦਾ ਡੈਥ ਥ੍ਰੈਟ ਸੀ। ਮੌਤ, ਹਾਲਾਂਕਿ ਉਹ ਪ੍ਰੋਟੈਕਟਿਡ ਸੀ, ਸੁਪਰੀਮ ਕੋਰਟ ਨੇ ਥੋੜ੍ਹੇ ਗਾਰਡ ਦਿੱਤੇ ਸੀ, ਮਗਰ ਜਦੋਂ ਤੁਹਾਡੇ 'ਤੇ ਖਤਰਾ ਹੀ ਉਹਨਾਂ ਫੋਰਸਿਸ ਦਾ ਹੋਵੇ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਹੋਣ, ਤਾਂ ਉਹ ਬਿਲਕੁਲ ਉੱਦਾਂ ਹੀ ਜੀਏ ਜਿੱਦਾਂ ਕਿਸੇ ਦਿਨ ਵੀ ਕਿਸੇ ਮੂਮੈਂਟ ਵੀ ਮਰ ਸਕਦੇ ਸੀ। ਅਤੇ ਜੇ ਤੁਸੀਂ ਹਮੇਸ਼ਾ ਹੀ ਮੌਤ ਨੂੰ ਯਾਦ ਰੱਖੋ ਤਾਂ ਇਹ ਬੜਾ ਸਪਿਰਚੁਅਲ ਲਿਵਿੰਗ ਹੋ ਜਾਂਦੀ ਹੈ, ਤੁਸੀਂ ਬੜਾ ਇਵੋਲਵ ਕਰ ਜਾਂਦੇ ਹੋ। ਤਾਂ ਉਸ ਹਿਸਾਬ ਨਾਲ ਉਹਦੇ ਜੀਵਨ ਦੇ 'ਚ ਝਲਕ ਦਿਖਦੀ ਸੀ, ਜਾਂ ਤੁਸੀਂ ਡਿਪਰੈਸ ਹੋ ਜਾਂਦੇ, ਜਾਂ ਫਿਰ ਤੁਸੀਂ ਬਹੁਤ ਖੂਬਸੂਰਤ ਵਿਅਕਤੀ ਬਣ ਜਾਂਦੇ ਹੋ। ਐਂਡ ਮੈਂ ਹਾਲਾਂਕਿ ਥੋੜ੍ਹੀ ਦੇਰ ਲਈ ਮਿਲਿਆ, ਬਹੁਤ ਘੱਟ, 4-5 ਵਾਰੀ ਉਹਨਾਂ ਨੂੰ ਮਿਲਿਆ ਡਿਫਰੈਂਟ ਫੰਕਸ਼ਨਸ 'ਤੇ। ਅਤੇ ਇੱਕ ਉਹਨਾਂ ਨੇ ਬੜੀ ਇਨਸਾਈਟ ਦੱਸੀ ਕਿ ਸਾਡੇ ਮੁਲਕ ਵਿੱਚ ਜਦੋਂ ਕੋਈ ਅਰੈਸਟ ਹੁੰਦਾ ਕਿਸੇ ਸੀਰੀਅਸ ਕੇਸ ਵਿੱਚ, ਟੋਰਚਰ ਤਾਂ ਸੁਭਾਵਿਕ ਹੀ ਹੈ, ਔਰ ਟੋਰਚਰ ਜਿਹੜਾ ਇੰਨਾ ਇਨਹਿਊਮਨ ਹੁੰਦਾ ਕਿ ਆਲਮੋਸਟ ਕੋਈ ਬੰਦਾ ਵੀ ਉਹਨੂੰ ਸਹਾਰ ਨਹੀਂ ਸਕਦਾ, ਇਸੇ ਤਰ੍ਹਾਂ ਇਹਨਾਂ ਨਾਲ ਹੋਇਆ। ਔਰ ਟੋਰਚਰ ਜਦੋਂ ਪੁਲਿਸ ਕਸਟਡੀ 'ਚ ਹੁੰਦਾ ਤਾਂ ਬਹੁਤ ਬਰੂਟਲ ਹੁੰਦਾ, ਫਿਰ ਤੁਹਾਨੂੰ ਜੇਲ੍ਹ ਭੇਜਦਾ, ਤਾਂ ਜੇਲ੍ਹ ਬੜੀ ਜ਼ਿਆਦਾ ਚੰਗੀ ਲੱਗਦੀ ਹੈ। ਜਿਹੜਾ ਵੀ ਬੰਦਾ ਪੁਲਿਸ 'ਚ ਪਕੜਿਆ ਜਾਂਦਾ, ਪੰਜਾਬ 'ਚ ਇਹੀ ਤਜ਼ਰਬਾ ਕਿ ਜਦੋਂ ਤੁਸੀਂ ਕਸਟਡੀ ਵਿੱਚ ਹੁੰਦੇ ਹੋ ਪੁਲਿਸ 'ਚ, ਤਾਂ ਉਦੋਂ ਬੜਾ ਬਰੂਟਲ ਟੋਰਚਰ ਹੁੰਦਾ, ਤੁਹਾਨੂੰ ਲੱਗਦਾ ਤੁਸੀਂ ਨਰਕ ਵਿੱਚ ਆ ਗਏ, ਬਿਲਕੁਲ ਉਹੋ ਜਿਹੇ ਤਸੀਹੇ ਦਿੱਤੇ ਜਾਂਦੇ ਨੇ। ਔਰ ਜਦੋਂ ਤੁਸੀਂ ਜੇਲ੍ਹ ਜਾਂਦੇ ਹੋ, ਤੁਹਾਨੂੰ ਲੱਗਦਾ ਨਰਕ ਤੋਂ ਸਵਰਗ ਆ ਗਏ, ਕਿਉਂਕਿ ਘੱਟੋ ਘੱਟ ਉੱਥੇ ਟੋਰਚਰ ਖਤਮ ਹੋ ਜਾਂਦਾ ਹੈ, ਉੱਥੇ ਇੱਕ ਸੁਸਾਇਟੀ ਮਿਲਦੀ ਹੈ, ਉੱਥੇ ਲੋਕ ਮਿਲਦੇ ਆ, ਗੱਲਾਂ ਕਰਦੇ ਆ, ਤਾਂ ਉਹਨਾਂ ਨੂੰ ਸਾਹ ਆਉਂਦਾ। ਅਤੇ ਇਸੇ ਤਰ੍ਹਾਂ ਕਹਿੰਦੇ ਜਦੋਂ ਮੇਰਾ ਪੁਲਿਸ ਰਿਮਾਂਡ ਖਤਮ ਹੋਇਆ ਅਤੇ ਮੈਨੂੰ ਜੇਲ੍ਹ ਭੇਜਿਆ, ਅਤੇ ਕੁਛ ਨੌਜਵਾਨਾਂ ਨੇ ਮੇਰੀ ਬੜੀ ਸੇਵਾ ਕੀਤੀ, ਬੜਾ ਪਿਆਰ ਕੀਤਾ, ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀ। ਅਤੇ ਥੋੜ੍ਹੇ ਦਿਨ ਬਾਅਦ ਮੈਂ ਪੁੱਛਿਆ ਕਿ ਯਾਰ ਤੁਹਾਨੂੰ ਮੇਰੇ ਨਾਲ ਕੀ ਪਿਆਰ ਹੈ? ਉਹ ਕਹਿੰਦੇ ਸਾਡੇ ਤੋਂ ਪੁੱਛੋ ਨਾ ਜੀ, ਤੁਸੀਂ ਸਾਡੀ ਜਾਨ ਬਚਾਈ ਹੈ, ਇਹ ਕੀਤਾ, ਉਹ ਕੀਤਾ। ਔਰ ਮੈਨੂੰ ਸਮਝ ਨਾ ਆਵੇ ਕਿ ਮੈਂ ਇਹਨਾਂ ਲਈ ਕੁਛ ਨਹੀਂ ਕੀਤਾ, ਮੈਂ ਇਹਨਾਂ ਨੂੰ ਕਦੇ ਜਾਣਦਾ ਨਹੀਂ, ਮੇਰੀ ਜਾਨ ਕਿਉਂ ਬਚਾ ਰਹੇ ਨੇ, ਮੈਨੂੰ ਇੰਨਾ ਪਿਆਰ ਕਿਉਂ ਕਰ ਰਹੇ ਨੇ? ਫਿਰ ਉਹਨਾਂ ਨੇ ਹੌਲੀ ਹੌਲੀ ਦੱਸਿਆ ਕਿ ਤੁਹਾਡੇ ਤੋਂ ਪਹਿਲਾਂ ਸਾਨੂੰ ਵੀ ਪੁਲਿਸ ਨੇ ਪਕੜ ਲਿਆ ਸੀ, ਔਰ ਕਈ ਦਿਨ ਅੰਦਰ ਰੱਖੀ ਛੱਡਿਆ, ਔਰ ਕਹਿੰਦੇ ਸੀ ਜੇ ਸਾਨੂੰ ਕੋਈ ਹੋਰ ਬੰਦਾ ਨਹੀਂ ਮਿਲਿਆ ਜ਼ਿਆਦਾ ਪੜ੍ਹਿਆ ਲਿਖਿਆ, ਤਾਂ ਤੁਹਾਡੇ 'ਤੇ ਕੇਸ ਪੈਣਾ। ਅਤੇ ਸਾਨੂੰ ਪਤਾ ਸੀ ਕਿ ਇਹ ਕੇਸ ਇੰਨਾ ਸੀਰੀਅਸ ਹੈ ਕਿ ਸਜ਼ਾਏ ਮੌਤ ਮਿਲਣੀ ਹੈ, ਉਹਨਾਂ ਨੇ ਹੁਣ ਤੁਹਾਨੂੰ ਫੜ ਲਿਆ ਤਾਂ ਸਾਡੀ ਜਾਨ ਬਚ ਗਈ। ਔਰ ਵਾਕਿਆ ਕੁਛ ਦਿਨਾਂ ਬਾਅਦ ਉਹ ਰਿਲੀਜ਼ ਹੋ ਗਏ, ਜਮਾਨਤ ਮਿਲ ਗਈ। ਅਤੇ ਫਿਰ ਉਹਨਾਂ ਨੇ ਦੱਸਿਆ ਕਿ ਸਾਡੇ ਫੋਰਸਿਸ ਦੇ ਵਿੱਚ ਜਿੰਨੀਆਂ ਵੀ ਏਜੰਸੀਜ਼ ਇੰਟੈਰੋਗੇਸ਼ਨ ਕਰਦੀਆਂ, ਇਹ ਹੈ ਵੋ ਹੈ, ਉਹ ਕਿਉਂਕਿ ਪ੍ਰੋਫੈਸ਼ਨਲੀ ਸਾਡੀਆਂ ਏਜੰਸੀਆਂ ਇੰਨੀਆਂ ਕੰਪੀਟੈਂਟ ਨਹੀਂ ਹੈ। ਆਫਟਰਆਲ ਸਾਡੇ ਦੇਸ਼ ਦਾ ਹਿੱਸਾ ਹੈ, ਸਾਡੀ ਆਪਾਂ ਬਾਕੀ ਸਰਵਿਸਿਜ਼ ਦੇਖ ਲਈਏ, ਸਾਡੇ ਹਸਪਤਾਲ ਦੇਖ ਲਈਏ, ਸਾਡੇ ਪੁਲਿਸ ਸਟੇਸ਼ਨ ਦੇਖ ਲਈਏ, ਸਾਡੀਆਂ ਬਾਕੀਆਂ IAS ਆਫਿਸਰ ਦੇਖ ਲਈਏ, ਰੈਵੇਨਿਊ ਡਿਪਾਰਟਮੈਂਟ ਦੇਖ ਲਈਏ, ਜਿੱਦਾਂ ਸਾਡੀਆਂ ਬਾਕੀ ਏਜੰਸੀ ਚੱਲਦੀ, ਇੱਦਾਂ ਹੀ ਚੱਲਦੀ ਹੋਏਗੀ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਜਾਂ ਸਾਡੀ ਪੁਲਿਸ ਏਜੰਸੀਆਂ। ਅਤੇ ਜਦੋਂ ਕਹਿੰਦਾ ਕੋਈ ਬੜਾ ਹੀਨਸ ਕ੍ਰਾਈਮ ਹੁੰਦਾ ਹੈ, ਤਾਂ ਅਕਸਰ ਉਹ ਸੋਲਵ ਨਹੀਂ ਕਰ ਪਾਉਂਦੇ, ਕਿਉਂਕਿ ਪ੍ਰੋਫੈਸ਼ਨਲਿਜ਼ਮ ਇੰਨਾ ਘੱਟ ਹੈ। ਹੁਣ ਤੁਸੀਂ ਦੱਸੋ ਕਿ ਜ਼ੋਰ ਬੜਾ ਹੁੰਦਾ ਹੈ, ਸਾਰਾ ਦੇਸ਼ ਦੇਖ ਰਿਹਾ ਹੁੰਦਾ ਕ੍ਰਾਈਮ ਸੋਲਵ ਕਰਨਾ, ਤੁਹਾਡੇ ਤੋਂ ਅਬਿਲਿਟੀ ਹੈ ਨਹੀਂ, ਪ੍ਰੋਫੈਸ਼ਨਲ ਅਬਿਲਿਟੀ ਹੈ ਨਹੀਂ, ਤੁਸੀਂ ਕਿਵੇਂ ਪਕੜੋਗੇ? ਤਾਂ ਇਹਨਾਂ ਨੇ ਕਿਹਾ ਕਿ ਸਾਡੇ ਏਜੰਸੀਆਂ ਨੇ ਨਾ ਇਹ ਬੜਾ ਸੋਹਣਾ ਤਰੀਕਾ ਇੱਕ ਲੱਭਿਆ ਹੋਇਆ, ਇਹ ਕਈ ਬੰਦਿਆਂ ਨੂੰ ਚੁੱਕ ਕੇ ਉੱਦਾਂ ਹੀ ਬਿਠਾ ਲੈਂਦੇ ਨੇ, ਕਿਤੇ ਕਿਤੇ ਛੋਟੇ ਛੋਟੇ ਸੇਫ ਹਾਊਸਿਸ ਰੱਖੇ, ਉਹਨਾਂ ਨੂੰ ਕੋਈ ਨੌਕਰੀ ਦੇਣ ਦੇ ਰੱਖੀ ਛੱਡਦੇ ਆ। ਜਦੋਂ ਕੋਈ ਵੱਡਾ ਕ੍ਰਾਈਮ ਹੁੰਦਾ, ਇਹ ਕਦੀ ਅਸਲੀ ਬੰਦਿਆਂ ਨੂੰ ਨਹੀਂ ਲੱਭਦੇ, ਇਹ ਉਹਨਾਂ ਬੰਦਿਆਂ ਨੂੰ ਸਬਸਟੀਟਿਊਟ ਕਰ ਦਿੰਦੇ ਆ, ਜਾਂ ਉਹਨਾਂ ਦਾ ਇਨਕਾਊਂਟਰ ਕਰਦੇ, ਜਾਂ ਉਹਨਾਂ ਦੇ ਉੱਤੇ ਕੇਸ ਬਾਂਧਦੇ ਆ, ਤਾਂ ਜਿਨ੍ਹਾਂ ਦੀ ਕੋਈ ਪੈਰਵੀ ਵੀ ਨਹੀਂ ਕਰ ਸਕਦਾ। ਅਤੇ ਇਸ ਤਰ੍ਹਾਂ ਇੱਕ ਵੱਡੇ ਕ੍ਰਾਈਮ ਸੋਲਵ ਕਰਦੇ ਨੇ। ਔਰ ਇਹ ਬਿਲਕੁਲ ਪਰਫੈਕਟ ਐਗਜ਼ਾਮਪਲ ਹੈ ਹੈਦਰਾਬਾਦ ਦੀ, ਇੱਥੇ ਵੀ 100% ਇੱਦਾਂ ਹੀ ਹੋਇਆ, ਕਿਉਂਕਿ ਜਦੋਂ ਜਲਾਨ ਦੇ ਐਵੀਡੈਂਸ ਮਿਲਿਆ ਨਹੀਂ, ਇਹਨਾਂ ਨੇ ਕੋਈ 4 ਬੰਦੇ ਚੁੱਕੇ ਜਾਂ ਉਹ ਵਿਟਨੈਸ ਹੋਣਗੇ, ਤਾਂ ਅਗਲੇ ਦਿਨ ਮਾਰਤਾ, ਕਿਉਂਕਿ ਉਹਨਾਂ ਨੇ ਕੋਰਟ ਵਿੱਚ ਸਾਬਤ ਕਰਨਾ ਸੀ, ਲੋਕ ਕਹਿ ਰਹੇ ਸੀ ਫਟਾਫਟ ਫਾਸਟ ਟ੍ਰਾਇਲ ਕਰੋ। ਅਤੇ ਇਹ ਸਰਪ੍ਰਾਈਜ਼ਿੰਗਲੀ ਇਹ ਉਹਨਾਂ ਦਾ ਕਨਫੈਸ਼ਨ ਹੈ। ਔਰ ਬਿਲਕੁਲ ਇਹੋ ਜਿਹਾ ਹੀ ਤਜ਼ਰਬਾ ਮੇਰਾ ਇੱਕ ਹੋਰ ਕਲਾਇੰਟ ਹੈ, ਚੌੜਾ, ਨਰੈਣ ਸਿੰਘ ਚੌੜਾ, ਬੜਾ ਮਸ਼ਹੂਰ ਹੈ, ਉਹਦੇ ਕੋਲ 20-25 ਕੇਸ ਹੋਏ ਹੈ, ਹਰ ਵਾਰੀ ਉਹ ਆਪ ਬਹਿਸ ਕਰਦਾ ਹੈ, ਹਮੇਸ਼ਾ ਉਹ ਆਪ ਇਕਵਿਟ ਹੁੰਦਾ ਹੈ, 10 ਸਾਲ ਉਹ ਪਾਕਿਸਤਾਨ ਵੀ ਰਿਹਾ ਹੈ, ਉਹ ਤੋਂ ਬੜਾ ਤਜ਼ਰਬਾ ਹੈ ਸਾਰੀ ਏਜੰਸੀਆਂ ਦਾ। ਤੋ ਕਹਿੰਦਾ ਹੁਣ ਏਜੰਸੀਆਂ ਮੈਨੂੰ ਜਦੋਂ ਵੀ ਇੰਟਰਵਿਊਟ ਕਰਦੀਆਂ ਮੈਨੂੰ ਉਹਨਾਂ ਦਾ ਮਾਇੰਡ ਸੈੱਟ ਪਤਾ ਲੱਗ ਜਾਂਦਾ, ਉਹਦਾ ਤਜ਼ਰਬਾ ਔਰ ਗਿਲਾਨੀ ਸਾਹਿਬ ਦਾ ਤਜ਼ਰਬਾ ਬਿਲਕੁਲ ਮੈਚ ਕਰਦਾ। ਕਹਿੰਦੇ ਜਿਹੜੇ ਵੀ ਆਫਿਸਰ ਸਾਨੂੰ ਇੰਟਰਵਿਊਟ ਕਰਦੇ ਨੇ ਉਹਨਾਂ ਦਾ ਜਿਹੜਾ ਮਾਇੰਡ ਸੈੱਟ ਹੈ ਇਹ ਟਿਪੀਕਲ ਜਿਹਨੂੰ ਆਪਾਂ ਕਹਿੰਦੇ ਹਾਂ ਹਾਈ ਕਾਸਟ ਬ੍ਰਾਹਮਣਿਕਲ ਮਾਇੰਡ ਸੈੱਟ ਜਿਹਨੂੰ ਆਪਾਂ ਥਰੈਟੀਕਲੀ ਕਹਿੰਦੇ ਹਾਂ, ਇਹ ਉਹੋ ਜਿਹੇ ਸਵਾਲ ਹੈ। ਦੇ ਆਰ ਫੁੱਲ ਆਫ ਨਫ਼ਰਤ ਫੋਰ ਦਾ ਮਿਨੋਰਿਟੀਜ਼, ਫੋਰ ਦਾ ਦਲਿਤ, ਫੋਰ ਦਾ ਪੂਅਰ, ਐਂਡ ਬਿਲਕੁਲ ਉਹੋ ਜਿਹੇ ਸਵਾਲ ਪੁੱਛਦੇ ਆ, ਉੱਦਾਂ ਦੇ ਜਲੀਲ ਕਰਦੇ ਤੁਹਾਨੂੰ ਉਹੋ ਜਿਹੇ ਕਰ। ਤੁਹਾਨੂੰ ਅਜੀਬ ਲੱਗਦਾ ਹੈ ਕਿ ਜੇ ਸਾਡੇ ਨੇਸ਼ਨ ਨੂੰ ਜੇ ਇਹ ਏਜੰਸੀਜ਼ ਰਿਪ੍ਰਜੈਂਟ ਕਰਦੀਆਂ, ਜੇ ਇਹ ਵੀਲਡ ਕਰਦੀਆਂ ਪਾਵਰਾਂ, ਤਾਂ ਫਿਰ ਜਿੱਦਾਂ ਮੁਲਕ ਚੱਲ ਰਿਹਾ ਠੀਕ ਹੀ ਹੈ। ਇਹ ਹੈਗੀ ਇਨਵਿਜ਼ੀਬਲ ਗਵਰਨਮੈਂਟ, ਇਹ ਹਮੇਸ਼ਾ ਗਵਰਨਮੈਂਟ ਰਹਿੰਦੀ ਹੈ ਜਿਹੜੀ ਤੁਹਾਡੇ ਪੋਲੀਟੀਕਲ ਲੀਡਰਸ ਦਾ ਹੁਣ ਆਏ ਨਾ ਜਿਹੜੇ ਕਮਿਊਨਲ ਹੈ, ਪੋਲੀਟੀਕਲ ਇਲੈਕਟਡ ਗਵਰਨਮੈਂਟ ਇੱਕ ਹੈ, ਬਟ ਜਿਹੜੀ ਇਨਵਿਜ਼ੀਬਲ ਪਰਮਨੈਂਟ ਗਵਰਨਮੈਂਟ ਹੈ ਉਹ ਤਾਂ ਅਲਟੀਮੇਟਲੀ ਸਭ ਤਰ੍ਹਾਂ ਦੀਆਂ ਏਜੰਸੀਜ਼ ਹੀ ਹੈ, ਪੁਲਿਸ ਫੋਰਸ ਹੈ, ਇੰਟੈਲੀਜੈਂਸ ਬਿਊਰੋ ਹੈ, ਰੋ ਹੈ, ਔਰ ਜਿਹੜੇ ਕਿ ਸਾਰੇ ਮੇਜਰ ਕ੍ਰਾਈਮਸ ਨੂੰ ਇਨੈਕਟ ਵੀ ਕਰਦੇ ਹੈ ਐਂਡ ਸੋਲਵ ਵੀ ਕਰਦੇ ਹੈ ਐਂਡ ਪਕੜਦੇ ਵੀ ਹੈ, ਐਂਡ ਲਾਰਜਲੀ ਜਿਹਨਾਂ ਦਾ ਮਾਇੰਡ ਸੈੱਟ ਹੈਗਾ ਉਸ ਤਰ੍ਹਾਂ ਦੇ ਵਿਕਟਿਮ ਬਣਦੇ ਜਾਂਦੇ ਨੇ, ਐਂਡ ਦੇਅਰਫੋਰ ਕੇਸ ਆਫਟਰ ਕੇਸ ਅਸੀਂ ਦੇਖ ਰਹੇ ਹਾਂ। ਮੇਰਾ ਤਜ਼ਰਬਾ ਇਹ ਹੈ ਕਿ ਜਿੱਥੇ ਤੁਸੀਂ ਇਹਨਾਂ ਨੇ ਜਦੋਂ ਕਿਸੇ ਮਿਨੋਰਟੀ ਨੂੰ ਟਾਰਗੇਟ ਕਰਦੇ ਹੈ ਅਤੇ ਉਸ ਮਿਨੋਰਟੀ ਦੇ ਪੜ੍ਹੇ ਲਿਖੇ ਯੰਗਸਟਰ ਨੂੰ, ਏਜ ਗਰੁੱਪ ਆ 25-30 ਵਾਲਿਆਂ ਨੂੰ, ਕਿਉਂਕਿ ਸਭ ਤੋਂ ਪ੍ਰੋਡਕਟਿਵ ਏਜ ਹੁੰਦੀ ਹੈ, ਉਹਨਾਂ ਨੂੰ ਵੀ ਟਾਰਗੇਟ ਕਰਦੇ ਆ। ਬਾਟਲਾ ਇਨਕਾਊਂਟਰ 'ਚ ਇੱਦਾਂ ਹੋਇਆ ਸੀ, ਜਿੰਨਾ ਇਹਨਾਂ ਨੇ ਸਿਮੀ ਮੂਵਮੈਂਟ ਹੈ, ਬਿਲਕੁਲ ਕਨਕੋਕਟਡ ਮੂਵਮੈਂਟ ਹੈ, ਬੜੇ ਕੇਸਾਂ ਕੇਸ ਆਫਟਰ ਕੇਸ, ਇਹ ਵੈਨ ਐਵਰ ਸਮਥਿੰਗ ਹੈਪਨ ਕਰਦਾ ਕੌਣ ਹੈ ਕਿਸੇ ਨੂੰ ਪਤਾ ਨਹੀਂ ਚੱਲਦਾ, ਮਗਰ ਅਲਟੀਮੇਟਲੀ ਬੰਦੇ ਸਬਸਟੀਟਿਊਟ ਹੋ ਜਾਂਦੇ ਯੰਗਸਟਰਸ, ਐਂਡ ਫਾਈਨਲੀ ਇਟ ਪੂਰੀ ਜ਼ਿੰਦਗੀ ਰਿਊਨ ਹੋ ਜਾਂਦੀ। ਐਂਡ ਉਸਦੇ ਬਾਵਜੂਦ ਵੀ ਗਿਲਾਨੀ ਸਾਹਿਬ ਦੀ ਪਰਸਨੈਲਿਟੀ ਸਾਰੇ ਦੋਸਤਾਂ ਨੇ ਦੱਸੇ ਤੇ, ਕਿੰਨਾ ਖੂਬਸੂਰਤ ਵਿਅਕਤੀ ਸੀ, ਕਿੰਨੇ ਪੋਜ਼ਿਟਿਵ ਸੀ, ਐਂਡ ਵਾਕਿਆ ਜਦੋਂ ਉਹਨਾਂ ਨੂੰ ਜਦੋਂ ਮੈਨੂੰ ਖਬਰ ਮਿਲੀ ਕਿ ਹੀ ਹੈਜ਼ ਡਾਇਡ, ਤਾਂ ਮੈਨੂੰ ਲੱਗਾ ਕਿ ਉਹਨਾਂ ਨੂੰ ਮਾਰਿਆ ਹੀ ਹੋਏਗਾ, ਉਹਨਾਂ ਨੂੰ ਅਸੈਸੀਨੇਟ ਕੀਤਾ ਹੋਏਗਾ, ਔਰ ਇਹ ਤਾਂ ਬੜੀ ਦੇਰ ਬਾਅਦ ਯਕੀਨ ਆਇਆ ਕਿ ਹੀ ਸਫਰਡ ਹਾਰਟ ਅਟੈਕ, ਪਰਿਵਾਰ ਨੂੰ ਕੋਈ ਸ਼ੱਕ ਨਹੀਂ ਹੈ ਕਿਸੇ 'ਤੇ, ਮਗਰ ਮੈਨੂੰ ਹਾਲੇ ਵੀ ਸ਼ੱਕ ਹੈ ਕਿਉਂਕਿ ਦੋ ਮੇਰੇ ਦੋਸਤ, ਇੱਕ ਰਾਮ ਨਾਰਾਇਣ ਕੁਮਾਰ ਹੁੰਦਾ ਸੀ, ਹੀ ਵਾਜ਼ ਅ ਵਰਲਡ ਫੇਮਸ ਹਿਊਮਨ ਰਾਈਟਸ ਐਕਟੀਵਿਸਟ, ਉਹਨਾਂ ਨੇ ਪੰਜਾਬ 'ਤੇ ਡਾਕੂਮੈਂਟੇਸ਼ਨ ਕੀਤੀ ਹੈ, ਰਿਡਿਊਸ ਟੂ ਐਸ਼ਿਸ, ਸਿਰਫ ਇੱਕੋ ਡਾਕੂਮੈਂਟੇਸ਼ਨ ਇੰਨੀ ਹਾਈ ਕੁਆਲਿਟੀ ਦੀ ਹੈ। ਹੀ ਉਹਦਾ ਦੀ ਡੈੱਡ ਬਾਡੀ ਵੀ ਨੇਪਾਲ ਵਿੱਚ ਇੱਦਾਂ ਹੀ ਮਿਲੀ ਸੀ, ਐਂਡ ਅਲਟੀਮੇਟਲੀ ਕਹਿਤਾ ਸੀ ਹਾਰਟ ਅਟੈਕ ਹੈ ਜੀ, ਐਂਡ ਵੋ ਹੈ। ਐਂਡ ਜਿੰਨਾ ਕੁ ਹੁਣ ਸਾਨੂੰ ਪਤਾ ਲੱਗਦਾ, ਜਿੱਦਾਂ ਪੈਲਸਟੀਨ ਲੀਡਰ ਮਾਰਤਾ ਸੀ ਉਹ ਯਾਸਰ ਅਰਾਫਤ ਨੂੰ, ਹੁਣ ਬੜੇ ਹਾਈ ਲੈਵਲ ਪੋਇਜ਼ਨਸ ਜਿਹੜੀਆਂ ਸਾਡੀਆਂ ਲੈਬੋਰਟਰੀ ਦਾ ਡਿਟੈਕਟ ਕਰਦੀਆਂ ਨੇ, ਉਹਦੇ ਨਾਲ ਜਿਹੜਾ ਡਾਇਗਨੋਸਿਸ ਹਾਰਟ ਅਟੈਕ ਹੀ ਹੁੰਦਾ। ਇਨਫੈਕਟ ਬਹੁਤ ਜ਼ਿਆਦਾ ਸ਼ੱਕ ਪੈਂਦਾ ਜਦੋਂ ਕਲੋਜ਼ਲੀ ਤੁਸੀਂ ਜਦੋਂ ਇੱਥੇ ਬਿਮਲ ਖਾਲਸਾ ਮਰੀ ਸੀ ਉਹਦੇ ਵਿੱਚ ਵੀ ਇੱਦਾਂ ਕਿਹਾ ਸੀ ਕਿ ਹਾਰਟ ਅਟੈਕ ਹੋ ਗਿਆ, ਐਂਡ ਸ਼ੀ ਵਾਜ਼ ਵੈਰੀ ਯੰਗ, ਐਂਡ ਦੇਰ ਐਂਡ ਸ਼ੀ ਵਾਜ਼ ਅੰਡਰ ਟਾਰਗੇਟ ਬਿਕੋਜ਼ ਸ਼ੀ ਹੈਡ ਕਮ ਅ ਪੋਲੀਟੀਕਲ ਕੰਪੇਨਰ, ਐਂਡ ਸ਼ੀ ਵਾਜ਼ ਅਟਰੈਕਟਿੰਗ ਲਾਰਜ ਆਡੀਅੰਸਿਸ। ਸੋ ਹਾਲੇ ਵੀ ਇਟ ਰਿਕੁਆਇਰਸ ਟੂ ਮਾਈ ਮਾਇੰਡ, ਜਿਹੜੀਆਂ ਮੇਜਰ ਸਡਨਲੀ ਹਾਈਲੀ ਐਕਟਿਵ ਪੋਲੀਟੀਕਲ ਲੀਡਰ ਐਂਡ ਪੋਟੈਂਸ਼ੀਅਲ ਪਰਸਨ ਜੋ ਮਰ ਜਾਂਦੇ ਨੇ, ਤਾਂ ਇਟ ਇਜ਼ ਵਰਥ ਇਨਵੈਸਟੀਗੇਟਿੰਗ, ਕਿਉਂਕਿ ਜਿਹੜੇ ਸਾਡੇ ਸਾਰੇ ਤਰੀਕੇ ਹੈ, ਸਾਡੇ ਜਿਹੜੇ ਸਾਰੇ ਤਰੀਕੇ ਇਨਵੈਸਟੀਗੇਸ਼ਨ ਦੇ ਆਲਮੋਸਟ ਕ੍ਰਿਮੀਨਲਾਈਜ਼ਡ ਹੋ ਚੁੱਕੇ ਨੇ, ਦੇ ਆਰ ਨੋ ਲੋਂਗਰ ਕੋਈ ਅਕਾਊਂਟੇਬਿਲਿਟੀ ਨਹੀਂ ਹੈ। ਐਂਡ ਦੇਅਰਫੋਰ ਜਿੰਨੇ ਇਨਵਿਜ਼ੀਬਲ ਗਵਰਨਮੈਂਟ ਸਟਰੋਂਗ ਹੁੰਦੀ ਹੈ, ਜਿਹੜੀ ਆਪਾਂ ਕਹਿੰਦੇ ਬਾਬੂਸ਼ਾਹੀ ਸਟਰੋਂਗ ਹੁੰਦੀ ਹੈ ਜਾਂ ਅਫਸਰਸ਼ਾਹੀ ਸਟਰੋਂਗ ਹੁੰਦੀ ਹੈ, ਓਨੇ ਹੀ ਲੋਕਾਂ ਦੇ ਹੱਕ ਘੱਟ ਜਾਂਦੇ ਨੇ, ਓਨੇ ਹੀ ਅਕਾਊਂਟੇਬਿਲਿਟੀ ਰਹਿੰਦੀ ਨਹੀਂ ਹੈ। ਸਾਰੀਆਂ ਸਾਡੀਆਂ ਪ੍ਰੋਟੈਕਸ਼ਨਸ ਕੀ ਹੈ, ਥੋੜ੍ਹਾ ਬਹੁਤਾ ਅਦਾਲਤਾਂ ਹੈ, ਥੋੜ੍ਹਾ ਬਹੁਤਾ ਪ੍ਰੈਸ ਹੈ, ਕਿਉਂਕਿ ਅਲਟੀਮੇਟਲੀ ਜਿਹੜੇ ਹੁਣ ਨਵੇਂ ਇਨਕਾਊਂਟਰ ਦੀ ਮੇਨ ਸਟ੍ਰੀਮ ਹੋਣ ਲੱਗਾ, ਪਹਿਲਾਂ ਤਾਂ ਇਨਕਾਊਂਟਰ ਹਮੇਸ਼ਾ ਐਕਸੈਪਸ਼ਨ ਹੁੰਦਾ ਸੀ, ਕਿਤੇ ਕਿਤੇ ਹੁੰਦੇ ਸੀ, ਹੁਣ ਤਾਂ ਬਿਲਕੁਲ ਸਾਰਾ ਦੇਸ਼ ਤਿਆਰ ਹੀ ਹੈ ਕਿ ਇਹਨੂੰ ਮੇਨ ਸਟ੍ਰੀਮ ਤਰੀਕੇ ਦਾ ਜਸਟਿਸ ਸਿਸਟਮ ਬਣਾ ਦਿੱਤਾ ਜਾਵੇ। ਤਾਂ ਉਹਦੇ ਵਿੱਚ ਜਿਹੜਾ ਪੂਅਰ ਮੈਨ ਦਾ ਹੱਕ ਟੂ ਟ੍ਰਾਇਲ ਹੈ, ਜੇ ਅੱਜ ਨਰਾਇਣ ਸਿੰਘ ਚੌੜਾ 20 ਕੇਸਾਂ ਵਿੱਚ ਇਕੁਇਟ ਹੋ ਚੁੱਕਾ ਹੈ, ਤਾਂ ਓਨਲੀ ਅਦਾਲਤੀ ਸਿਸਟਮ ਕਹਿ ਲਓ, ਲਾਇਰ ਸਿਸਟਮ ਕਹਿ ਲਓ, ਸਮ ਕਾਇੰਡ ਆਫ ਟ੍ਰਾਇਲ ਸਿਸਟਮ ਕਹਿ ਲਓ, ਕਿ ਉਹਦੇ 'ਚ ਫਿਰ ਵੀ ਥੋੜ੍ਹੀ ਫੇਅਰਨੈਸ ਹੈ, ਡਿਲੇਡ ਹੈ ਕਿ ਤੁਸੀਂ ਆਪਣੀ ਇਨੋਸੈਂਸ ਅਸਟੈਬਲਿਸ਼ ਕਰ ਸਕਦੇ ਹੋ। ਅਦਰਵਾਈਜ਼ ਜੇ ਹੁਣ ਜਿਹੜਾ ਹੁਣ ਸਿਸਟਮ ਚੱਲਿਆ ਇਨਕਾਊਂਟਰ, ਇਹਦਾ ਜਿਹੜਾ ਛੋਟਾ ਜਿਹਾ ਹੱਕ ਹੈ ਅ ਪੂਅਰ ਆਰਡਨਰੀ ਪਰਸਨ ਕਿ ਜੀ ਮੈਂ ਟ੍ਰਾਇਲ ਵਿੱਚ ਆਪਣੀ ਇਨੋਸੈਂਸ ਅਸਟੈਬਲਿਸ਼ ਕਰ ਦਾਂਗਾ, ਹੁਣ ਉਹ ਵੀ ਜਾ ਰਿਹਾ। ਅਪ ਟੂ ਪੁਲਿਸ ਦਾ ਤੁਹਾਡਾ ਕੋਈ ਹੱਕ ਹੀ ਨਹੀਂ ਹੈ, ਤੁਸੀਂ ਕੋਈ ਰਾਈਟ, ਪੁਲਿਸ ਕੈਨ ਸਰਚ ਯੋਰ ਹਾਊਸ, ਜੋ ਐਨੀਥਿੰਗ ਵਿਦਆਊਟ ਐਨੀ ਵਾਰੰਟਸ, ਕੋਈ ਹੱਕ ਨਹੀਂ ਤੁਹਾਡਾ ਪੁਲਿਸ ਦੇ ਸਾਹਮਣੇ, ਜੇ ਉਹ ਇੱਕ ਵਾਰੀ ਕੇਸ ਰਜਿਸਟਰ ਕਰ ਲੈਣ, ਔਰ ਜੇ ਸੀਰੀਅਸ ਕੇਸ ਕਰ ਲੈਣ ਤਾਂ ਕੋਈ ਸੁਣਦਾ ਵੀ ਨਹੀਂ ਹੈ। ਤੁਹਾਨੂੰ ਆਲਮੋਸਟ ਰਾਈਟ ਟੂ ਬੇਲ ਖਤਮ ਹੀ ਹੋ ਚੁੱਕਾ ਆਮ ਬੰਦੇ ਦਾ, ਜਿਹੜਾ ਵੀ ਜਦੋਂ ਵੀ ਅੰਡਰ UAPA ਤੁਸੀਂ ਥੋੜ੍ਹਾ ਜਿਹਾ ਵੀ ਕੇਸ ਸੀਰੀਅਸ ਕਰ ਲਓ ਤਾਂ ਰਾਈਟ ਟੂ ਬੇਲ ਵੀ ਖਤਮ ਹੋ ਗਿਆ। ਇੱਕੋ ਹੀ ਰਾਈਟ ਬਚਿਆ ਹੈ ਕਿ ਕਿਸੇ ਤਰੀਕੇ ਨਾਲ ਡਿਊਰਿੰਗ ਟ੍ਰਾਇਲ ਜਦੋਂ ਕੋਈ ਇੰਪਾਰਸ਼ਲ ਜੱਜ ਬੈਠਦਾ, ਤੁਸੀਂ ਐਵੀਡੈਂਸ ਕਰੋਗੇ, ਤੁਸੀਂ ਕ੍ਰੋਸ ਐਗਜ਼ਾਮੀਨੇਸ਼ਨ ਹੈ ਇੱਕ ਕਰਕੇ, ਤਾਂ ਯੂ ਵਿਲ ਏਬਲ ਟੂ ਅਸਟੈਬਲਿਸ਼ ਯੋਰ ਇਨੋਸੈਂਸ ਐਂਡ ਪਰਹੈਪਸ ਬਚ ਜਾਓਗੇ। ਮਗਰ ਜੇ ਇਹ ਵੀ ਤੁਸੀਂ ਖਤਮ ਆਪਾਂ ਜਿਸ ਤਰ੍ਹਾਂ ਵਿਟਨੈਸ ਕਰ ਰਹੇ ਕਿ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਹੈ, ਸਪੈਸ਼ਲੀ ਇਨ ਸੀਰੀਅਸ ਕ੍ਰਾਈਮ, ਕਿਉਂਕਿ ਸਭ ਤੋਂ ਜ਼ਿਆਦਾ ਝੂਠੇ ਬੰਦੇ ਫਸਾਏ ਜਾਂਦੇ ਸੀਰੀਅਸ ਕ੍ਰਾਈਮ ਵਿੱਚ, ਆਮ ਕ੍ਰਾਈਮ ਵਿੱਚ ਕਦੀ ਝੂਠਾ ਬੰਦਾ ਨਹੀਂ ਫਸਾਇਆ ਜਾਂਦਾ। ਸੀਰੀਅਸ ਕ੍ਰਾਈਮ ਵਿੱਚ ਕਿਉਂਕਿ ਨਾ ਸਭ 'ਤੇ ਬੋਝ ਬਣ ਜਾਂਦਾ, ਜੱਜ 'ਤੇ ਵੀ ਬੋਝ ਬਣ ਜਾਂਦਾ ਕਿ ਇਹਨੂੰ ਪਨਿਸ਼ਮੈਂਟ ਦਿਓ, ਕਿਤੇ ਸੀਰੀਅਸ ਇੰਨਾ ਸੀਰੀਅਸ ਕ੍ਰਾਈਮ ਹੈ, ਇੰਨਾ ਹੀਨਸ ਕ੍ਰਾਈਮ ਹੈ, ਇਹ ਕੋਈ ਬਚ ਨਾ ਜਾਵੇ। ਸੋ ਸਭ ਤੋਂ ਜ਼ਿਆਦਾ ਖਤਰਾ ਇਹੀ ਹੁੰਦਾ ਕਿ ਇਫ ਯੂ ਆਰ ਅਕਿਊਜ਼ਡ ਆਫ ਅ ਹੀਨਸ ਕ੍ਰਾਈਮ, ਤੁਹਾਡੀ ਐਕਚੁਲੀ ਕੋਈ ਨਹੀਂ ਸੁਣਦਾ। ਐਂਡ ਜੇ ਤੁਸੀਂ ਉਹ ਪ੍ਰੋਸੀਜਰ ਵੀ ਸ਼ਾਰਟਕੱਟ ਕਰ ਲਓ ਤਾਂ ਬਹੁਤ ਹੀ ਵੱਡਾ ਡੇਂਜਰ ਹੋ ਜਾਂਦਾ ਕਿ ਫਿਰ ਤੁਸੀਂ ਜੋ ਮਰਜ਼ੀ ਕਹੋ, ਜਿਹੜੇ ਪੋਲੀਟੀਕਲ ਰਾਈਟਸ ਆ ਸਾਡੇ, ਕਿਉਂਕਿ ਹਾਲੇ ਅਸੀਂ ਪੋਲੀਟੀਕਲ ਰਾਈਟਸ ਦੀ ਗੱਲ ਕਰਦੇ ਹਾਂ, ਇਕਨੋਮਿਕ ਰਾਈਟਸ ਤਾਂ ਵਾਕਈ ਬੜੇ ਵੱਡੀ ਡੈਪਰੀਵੇਸ਼ਨ ਹੈ, ਗਰੀਬੀ ਇਟਸੈਲਫ ਬੜੀ ਵੱਡੀ ਹਿਊਮਨ ਰਾਈਟਸ ਵਾਇਓਲੇਸ਼ਨ ਹੈ। ਮਗਰ ਕਿਸੇ ਵੀ ਸਿਸਟਮ ਨੂੰ ਬਦਲਣ ਲਈ, ਕਿਸੇ ਵੀ ਸਿਸਟਮ ਬੈਟਰ ਸਿਸਟਮ ਬਣਾਉਣ ਲਈ, ਜਿਹੜੇ ਪੋਲੀਟੀਕਲ ਰਾਈਟਸ ਸਭ ਤੋਂ ਇੰਪੋਰਟੈਂਟ ਹੈ, ਕਿਉਂਕਿ ਉਹਨਾਂ ਨੂੰ ਯੂਜ਼ ਕਰਕੇ ਤਾਂ ਅਸੀਂ ਸਿਸਟਮ ਬਦਲਣਾ। ਜੇ ਸਾਡਾ ਰਾਈਟ ਟੂ ਅਸੈਂਬਲੀ ਨਹੀਂ ਹੋਏਗਾ, ਜੇ ਰਾਈਟ ਟੂ ਐਕਸਪ੍ਰੈਸ਼ਨ ਨਹੀਂ ਹੋਏਗਾ, ਜੇ ਰਾਈਟ ਟੂ ਸਪੀਕ ਨਹੀਂ ਹੋਏਗਾ, ਤਾਂ ਤੁਸੀਂ ਇਸ ਸਿਸਟਮ ਨੂੰ ਥੋੜ੍ਹਾ ਬਹੁਤਾ ਬਦਲੋਗੇ ਕਿਵੇਂ? ਚਾਹੇ ਤੁਸੀਂ ਕਹਿੰਦੇ ਕੋਨਸਟੀਟਿਊਸ਼ਨਲ ਮੀਨਸ ਨਾਲ, ਚਾਹੇ ਅਨਕੋਨਸਟੀਟਿਊਸ਼ਨਲ ਮੀਨਸ ਨਾਲ, ਮਗਰ ਜਿਹੜੇ ਸਾਰੇ ਜਿਹੜੇ ਪੋਲੀਟੀਕਲ ਰਾਈਟਸ ਹੈ, ਬੇਸਿਕ ਫਾਊਂਡੇਸ਼ਨ ਹੈ ਕਿ ਘੱਟੋ ਘੱਟ ਉਹਦੇ ਯੂਜ਼ ਕਰਕੇ ਆਪਾਂ ਥੋੜ੍ਹਾ ਜਿਹਾ ਇਹਨੂੰ ਮੋਰ ਹਿਊਮੇਨ ਬਣਾ ਲਈਏ, ਮੋਰ ਇਕੁਅਲ ਬਣਾ ਲਈਏ ਸੋਸਾਇਟੀ। ਸੋ ਰਾਈਟ ਨਾਓ ਜਿਹੜੇ ਪੋਲੀਟੀਕਲ ਰਾਈਟਸ ਅਸੀਂ ਜਦੋਂ ਪੈਦਾ ਹੋਏ ਸੀ, ਸਾਨੂੰ ਲੱਗਦਾ ਸੀ ਦੇ ਆਰ ਗਿਵਨ, ਇੱਕ ਵਾਰੀ ਸੋਹਣਾ ਕੋਨਸਟੀਟਿਊਸ਼ਨ ਬਣ ਗਿਆ, ਇਹ ਤਾਂ ਹੈ ਹੀ ਹੈ। ਰਾਦਰ ਵੀ ਵਰ ਆਲਵੇਸ ਡਿਸਸੈਟਿਸਫਾਈਡ ਵਿਦ ਦ ਕੋਨਸਟੀਟਿਊਸ਼ਨ ਕਿ ਇੰਨਾ ਸੋਹਣਾ ਕਿਉਂ ਨਹੀਂ ਹੈ, ਇਹ ਇੰਨਾ ਰਾਈਟ ਰੀਅਲ ਕਿਉਂ ਨਹੀਂ ਹੈ, ਹਰ ਬੰਦੇ ਨੂੰ ਕਿਉਂ ਨਹੀਂ ਮਿਲਦੇ। ਬਟ ਵੀ ਨੈਵਰ ਰਿਲਾਈਜ਼ ਕਿ ਜਿਹੜੇ ਛੋਟੇ ਮੋਟੇ ਥੋੜ੍ਹੇ ਬਹੁਤੇ ਜਿਹੜੇ ਕੋਨਸਟੀਟਿਊਸ਼ਨ ਰਾਈਟਸ ਨੇ ਵੀ ਸਾਨੂੰ 60 ਸਾਲ ਬਾਅਦ ਲੜਨਾ ਪਏਗਾ। ਅਤੇ ਹੁਣ ਤਾਂ ਹਾਲਾਤ ਇਹ ਹੋ ਗਿਆ ਕਿ ਜਿਹੜਾ ਈਵਨ ਰਾਈਟ ਟੂ ਵੋਟ ਵੀ ਘਟਦਾ ਜਾ ਰਿਹਾ, ਕਿਉਂਕਿ ਯੂ ਨੈਵਰ ਨੋ ਕਿੱਦਾਂ ਤਰ੍ਹਾਂ ਦੀ ਮਾਡਰਨ ਟੈਂਪਰਿੰਗ ਹੋ ਰਹੀ ਹੈ। ਦੇਅਰਫੋਰ ਜਿਹੜੇ ਸਿੰਪਲ ਸਾਨੂੰ ਲੱਗਦਾ ਨਹੀਂ ਸੀ ਕਿ ਰਾਈਟ ਟੂ ਵੋਟ, ਅੱਗੇ ਤਾਂ ਅਸੀਂ ਜ਼ਬਰਦਸਤੀ ਵੋਟਾਂ ਚੋਰੀ ਕਰਦੇ ਸੀ, ਹੁਣ ਮਸ਼ੀਨਾਂ ਚੋਰੀ ਹੋ ਸਕਦੀਆਂ। ਸੋ ਜਿਹੜੇ ਸਾਰੇ ਰਾਈਟ ਫਰੋਮ ਵੋਟ ਟੂ ਲੈ ਕੇ ਟੂ ਰਾਈਟ ਟੂ ਸਪੀਕ ਲੈ ਕੇ ਤਾਂ ਰਾਈਟ ਟੂ ਪ੍ਰਿੰਟ ਆ ਨਿਊਜ਼ ਪੇਪਰ ਲੈ ਕੇ ਸਾਰੇ ਹੀ ਰਾਈਟ, ਰਾਈਟ ਟੂ ਪ੍ਰਾਈਵੇਸੀ ਲੈ ਕੇ ਸਾਰੇ ਹੀ ਰਾਈਟ ਅੰਡਰ ਅਟੈਕ ਹੈ। ਸੋ ਦਿਸ ਇਜ਼ ਦਾ ਟਾਈਮ ਜੇ ਤੁਸੀਂ ਚਾਹੁੰਦੇ ਕਿ ਜੇ ਨੈਕਸਟ ਜਨਰੇਸ਼ਨ ਘੱਟੋ ਘੱਟ ਓਨੀ ਫਰੀਡਮ ਵਿੱਚ ਜੀਵੇ ਜਿੰਨੇ ਜਿੱਦਾਂ ਅਸੀਂ ਪੈਦਾ ਹੋਏ, ਜਦੋਂ ਸਾਨੂੰ ਕਦੀ ਸ਼ੱਕ ਨਹੀਂ ਪੈਂਦਾ ਸੀ ਕਿ ਵਾਕਈ ਉਦੋਂ ਪੁਲਿਸ ਰਿਪਰੈਸ਼ਨ ਬਹੁਤ ਘੱਟ ਸੀ ਇਨ ਦਾ 50s ਕੰਪੇਅਰ ਟੂ ਨਾਓ, ਐਂਡ ਇੰਨੀ ਸਰਵਲੈਂਸ ਐਂਡ ਇਸ ਤਰ੍ਹਾਂ ਦਾ ਅਸੀਂ ਸੋਚਿਆ ਨਹੀਂ ਸੀ ਇਸ ਤਰ੍ਹਾਂ ਦਾ। ਜਿੱਦਾਂ ਹੁਣ ਡੇਲੀ ਲਾਠੀਚਾਰਜ ਹੋ ਰਿਹਾ ਜੇ ਐਨ ਯੂ ਬੱਚਿਆਂ 'ਤੇ ਜਾਂ ਜੇ ਐਨ ਯੂ ਸਟੂਡੈਂਟਸ 'ਤੇ, ਇਹ ਈਵਨ ਪੰਜਾਬ ਯੂਨੀਵਰਸਿਟੀ ਜਦੋਂ ਤੁਸੀਂ ਐਜੂਕੇਸ਼ਨ ਕੀਤੀ ਸੀ, ਕਿੰਨਾ ਈਵਨ ਇਨ ਚੰਡੀਗੜ੍ਹ ਵਿੱਚ ਕਸਟਡੀ 'ਚ ਬੱਚਿਆਂ ਨੂੰ ਕੁੱਟਿਆ ਸੀ, ਟੋਰਚਰ ਕੀਤਾ ਸੀ, ਐਂਡ ਮੈਜਿਸਟਰੇਟ ਦੇ ਸਾਹਮਣੇ ਸਟੇਟਮੈਂਟਾਂ ਵੀ, ਮੈਜਿਸਟਰੇਟ ਅੱਛਾ ਮਿਲ ਗਿਆ, ਉਹਨੇ ਸਟੇਟਮੈਂਟਾਂ ਵੀ ਰਿਕਾਰਡ ਕਰ ਲਈਆਂ। ਉਸ ਤੋਂ ਬਾਅਦ ਵੀ ਅਸੀਂ ਕਿਸੇ ਨੂੰ ਸਜ਼ਾ ਨਹੀਂ ਦਵਾ ਸਕੇ ਵਿਦ ਆਲ ਦਾ ਪੋਸੀਬਲ ਮੋਟੀਵੇਸ਼ਨ ਐਂਡ ਦਾ ਲੀਗਲ ਹੈਲਪ। ਸੋ ਈਵਨ ਨਾਓ ਜਿਹੜਾ ਹੈ ਨਾ ਸਾਡਾ ਜਿਹੜਾ ਰਾਈਟ ਸਿਸਟਮ ਹੈ, ਬੜਾ ਫ੍ਰਜਾਈਲ ਹੈ, ਬਹੁਤ ਹੀ ਫ੍ਰਜਾਈਲ ਹੈ, ਬਿਲਕੁਲ ਹੀ। ਸੋ ਇਹਦੇ ਲਈ ਇਟਸ ਵਰਥ ਫਾਈਟਿੰਗ ਫੋਰ, ਇਵਨ ਇਟਸ ਵਰਥ ਫਾਈਟਿੰਗ ਫੋਰ ਈਵਨ ਦਿਸ ਕੋਨਸਟੀਟਿਊਸ਼ਨ। ਐਂਡ ਓਬਵੀਅਸਲੀ ਵਿਦ ਮੈਨ ਲਾਈਕ ਗਿਲਾਨੀ, ਤੁਹਾਨੂੰ ਨੋਟ ਓਨਲੀ ਕਿ ਤੁਸੀਂ ਪੋਜ਼ਿਟਿਵ ਰਹਿੰਦੇ ਹੋ, ਤੁਹਾਨੂੰ ਬੜੀ ਹੋਪ ਜਾਗਦੀ ਹੈ ਕਿ ਐਂਡ ਈਵਨ ਪਰਸਨ ਹੂ ਇਨ ਜੇਲ, ਸੁਧਾ ਭਾਰਤਵਾਜ, ਰੋਨਾ ਵਿਲਸਨ, ਵੀ ਨੋ ਆਲ ਆਫ ਦੈਮ, ਦੇ ਆਰ ਜਸਟ ਲਾਈਕ ਮਚ ਬੈਟਰ ਦੈਨ ਅਸ, ਦੈਟਸ ਵਾਈ ਦੇ ਆਰ ਇਨ। ਸਾਡੇ ਅਸੀਂ ਨੰਬਰ 2 ਦੇ ਆ ਤਾਂ ਅਸੀਂ ਥੋੜ੍ਹੇ ਦੇਰ ਬਾਅਦ ਜਾਵਾਂਗੇ, ਬਟ ਮਗਰ ਇਟਸ ਅ ਡੇਂਜਰ ਸਾਈਨ ਦੈਟ ਦ ਬੈਸਟ ਪਾਰਟ ਆਫ ਸੋਸਾਇਟੀ, ਜਿਹੜੇ ਆਪਣੇ ਲਈ ਕੋਈ ਹੈ ਹੀ ਨਹੀਂ ਰਹਿੰਦੇ, ਫੀਲਿੰਗ ਦੂਜਿਆਂ ਲਈ ਹੈ, ਜਿਹੜੇ ਉਹੀ ਲੜ ਰਹੇ ਸੀ, ਬਾਕੀਆਂ ਨਹੀਂ ਲੜ ਰਹੇ ਸੀ, ਜੇ ਉਹ ਵੀ ਜੇਲ੍ਹ ਵਿੱਚ ਹੋਣ ਤਾਂ ਦੈਟਸ ਦਾ ਟਾਈਮ ਟੂ ਵੇਕ ਅਪ, ਐਂਡ ਦੇਅਰਫੋਰ ਦੈਟਸ ਦਾ ਮੈਸੇਜ, ਇਫ ਯੂ ਕੈਨ ਸਪਰੈਡ ਇਟ, ਐਂਡ ਆਈ ਐਮ ਵੈਰੀ ਹੋਪਫੁਲ ਕਿ ਰਿਪਰੈਸ਼ਨ ਦੇ ਵਿੱਚ ਸੋਲੀਡੈਰਿਟੀ ਪੈਦਾ ਹੁੰਦੀ, ਰਿਪਰੈਸ਼ਨ ਵਿੱਚ ਬੈਸਟ ਲਿਟਰੇਚਰ ਬਣਦਾ, ਰਿਪਰੈਸ਼ਨ ਵਿੱਚ ਬੈਸਟ ਜੋਕਸ ਬਣਦੇ ਨੇ। ਸੋ ਸਾਡੇ ਸੋਲੀਡੈਰਿਟੀ ਪਹਿਲੀ ਵਾਰੀ ਆਈ ਫਾਈਂਡ ਆਲ ਕਾਇੰਡ ਆਫ ਸ਼ੇਡਸ ਆਫ ਪੋਲੀਟੀਕਲ ਓਪੀਨੀਅਨ ਹੂ ਆਰ ਆਲਵੇਜ਼ ਅਪੋਜ਼ਿੰਗ ਈਚ ਅਦਰ ਆਰ ਹੈਵਿੰਗ ਅ ਡਾਇਲੋਗ ਇਨ ਪੰਜਾਬ ਐਟ ਲੀਸਟ, ਬਾਕੀ ਜਗ੍ਹਾ ਵੀ ਹੋਏਗਾ। ਐਂਡ ਦੇਅਰਫੋਰ ਜਿਹੜੀ ਹੁਣ ਕੋਨਸੋਲੀਡੈਟਰੀ ਬਣ ਰਹੀ ਹੈ ਬਿਟਵੀਨ ਇੰਟਰੈਕਸ਼ਨ ਆਫ ਦੈਟ ਵਿਲ ਵਿਦ ਓਪੋਜੀਸ਼ਨ, ਐਂਡ ਵੀ ਵਿਲ ਕਮ ਅਪ ਵਿਦ, ਆਈ ਐਮ ਸ਼ੋਰ ਦਿਸ ਕੰਟਰੀ ਨੇ ਜਿਹੜੇ 70 ਸਾਲ ਨੇ ਇੰਨੇ ਆਜ਼ਾਦੀ ਦਾ ਸਾਹ ਲਿਆ ਆ, ਉਹ ਇੰਨੀ ਜਲਦੀ ਖਤਮ ਨਹੀਂ ਹੋਣ ਵਾਲੀ। ਥੈਂਕ ਯੂ ਸੋ ਮਚ। ਫਾਸਟ ਟ੍ਰਾਇਲ ਕਰੋ, ਅਤੇ ਇਹ ਸਰਪ੍ਰਾਈਜ਼ਿੰਗਲੀ ਇਹ ਉਹਨਾਂ ਦਾ ਕਨਫੈਸ਼ਨ ਹੈ। ਔਰ ਬਿਲਕੁਲ ਇਹੋ ਜਿਹਾ ਹੀ ਤਜ਼ਰਬਾ ਮੇਰਾ ਇੱਕ ਹੋਰ ਕਲਾਇੰਟ ਹੈ, ਚੌੜਾ, ਨਰੈਣ ਸਿੰਘ ਚੌੜਾ, ਬੜਾ ਮਸ਼ਹੂਰ ਹੈ, ਉਹਦੇ ਕੋਲ 20-25 ਕੇਸ ਹੋਏ ਹੈ, ਹਰ ਵਾਰੀ ਉਹ ਆਪ ਬਹਿਸ ਕਰਦਾ ਹੈ, ਹਮੇਸ਼ਾ ਉਹ ਆਪ ਇਕੁਇਟ ਹੁੰਦਾ ਹੈ, 10 ਸਾਲ ਉਹ ਪਾਕਿਸਤਾਨ ਵਿੱਚ ਰਿਹਾ ਹੈ, ਉਦੋਂ ਬੜਾ ਤਜ਼ਰਬਾ ਹੈ ਸਾਰੀ ਏਜੰਸੀਆਂ ਦਾ। ਤੋ ਕਹਿੰਦਾ ਹੁਣ ਏਜੰਸੀਆਂ ਮੈਨੂੰ ਜਦੋਂ ਵੀ ਇੰਟਰਵਿਊਟ ਕਰਦੀਆਂ, ਮੈਨੂੰ ਉਹਨਾਂ ਦਾ ਮਾਇੰਡਸੈਟ ਪਤਾ ਲੱਗ ਜਾਂਦਾ, ਉਹਦਾ ਤਜ਼ਰਬਾ ਔਰ ਗਿਲਾਨੀ ਸਾਹਿਬ ਦਾ ਤਜ਼ਰਬਾ ਬਿਲਕੁਲ ਮੈਚ ਕਰਦਾ ਹੈ। ਕਹਿੰਦੇ ਜਿਹੜੇ ਵੀ ਆਫਿਸਰ ਸਾਨੂੰ ਇੰਟਰੋਗੇਟ ਕਰਦੇ ਨੇ, ਉਹਨਾਂ ਦਾ ਜਿਹੜਾ ਮਾਇੰਡਸੈਟ ਹੈ, ਇਹ ਟਿਪੀਕਲ ਜਿਹਨੂੰ ਆਪਾਂ ਕਹਿੰਦੇ ਹਾਂ ਹਾਈ ਕਾਸਟ ਬ੍ਰਾਹਮਣਿਕਲ ਮਾਇੰਡ ਸੈਟ, ਜਿਹਨੂੰ ਆਪਾਂ ਥਰੈਟੀਕਲੀ ਕਹਿੰਦੇ ਹਾਂ, ਇਹ ਉਹੋ ਜਿਹੇ ਸਵਾਲ ਹੈ। ਦੇ ਆਰ ਫੁੱਲ ਆਫ ਨਫ਼ਰਤ ਫੋਰ ਦਾ ਮਿਨੋਰਿਟੀਜ਼, ਫੋਰ ਦਾ ਦਲਿਤ, ਫੋਰ ਦਾ ਪੂਅਰ, ਐਂਡ ਬਿਲਕੁਲ ਉਹੋ ਜਿਹੇ ਸਵਾਲ ਪੁੱਛਦੇ ਆ, ਉੱਦਾਂ ਦੇ ਜਲੀਲ ਕਰਦੇ ਤੁਹਾਨੂੰ, ਉਹੋ ਜਿਹੇ ਕਰ। ਤੁਹਾਨੂੰ ਅਜੀਬ ਲੱਗਦਾ ਹੈ ਕਿ ਜੇ ਸਾਡੇ ਨੇਸ਼ਨ ਨੂੰ ਜੇ ਇਹ ਏਜੰਸੀਜ਼ ਰਿਪ੍ਰਜੈਂਟ ਕਰਦੀਆਂ, ਜੇ ਇਹ ਵੀਲਡ ਕਰਦੀਆਂ ਪਾਵਰਾਂ, ਤਾਂ ਫਿਰ ਜਿੱਦਾਂ ਮੁਲਕ ਚੱਲ ਰਿਹਾ ਠੀਕ ਹੀ ਹੈ। ਐਂਡ ਇਹ ਹੈਗੀ ਇਨਵਿਜ਼ਿਬਲ ਗਵਰਨਮੈਂਟ, ਇਹ ਹਮੇਸ਼ਾ ਗਵਰਨਮੈਂਟ ਰਹਿੰਦੀ ਹੈ। ਜਿਹੜੀ ਤੁਹਾਡੇ ਪੋਲੀਟੀਕਲ ਲੀਡਰਸ ਦਾ ਹੁਣ ਆਏ ਨਾ, ਜਿਹੜੇ ਕਮਿਊਨਲ ਹੈ, ਪੋਲੀਟੀਕਲ ਇਲੈਕਟਿਡ ਗਵਰਨਮੈਂਟ ਇੱਕ ਹੈ, ਬਟ ਜਿਹੜੀ ਇਨਵਿਜ਼ਿਬਲ ਪਰਮਨੈਂਟ ਗਵਰਨਮੈਂਟ ਹੈ, ਉਹ ਤਾਂ ਅਲਟੀਮੇਟਲੀ ਸਭ ਤਰ੍ਹਾਂ ਦੀਆਂ ਏਜੰਸੀਜ਼ ਹੀ ਹੈ, ਪੁਲਿਸ ਫੋਰਸ ਹੈ, ਇੰਟੈਲੀਜੈਂਸ ਬਿਊਰੋ ਹੈ, ਰੋ ਹੈ, ਔਰ ਜਿਹੜੇ ਕਿ ਸਾਰੇ ਮੇਜਰ ਕ੍ਰਾਈਮਸ ਨੂੰ ਇਨੈਕਟ ਵੀ ਕਰਦੇ ਹੈ, ਐਂਡ ਸੋਲਵ ਵੀ ਕਰਦੇ ਹੈ, ਐਂਡ ਪਕੜਦੇ ਵੀ ਹੈ, ਐਂਡ ਲਾਰਜਲੀ ਜਿਹੜਾ ਉਹਨਾਂ ਦਾ ਮਾਇੰਡ ਸੈੱਟ ਹੈਗਾ, ਉਸ ਤਰ੍ਹਾਂ ਦੇ ਵਿਕਟਿਮ ਬਣਦੇ ਜਾਂਦੇ ਨੇ। ਐਂਡ ਦੇਅਰ ਫੋਰ ਕੇਸ ਆਫਟਰ ਕੇਸ ਅਸੀਂ ਦੇਖ ਰਹੇ ਹਾਂ। ਮੇਰਾ ਤਜ਼ਰਬਾ ਇਹ ਹੈ ਕਿ ਜਿੱਥੇ ਤੁਸੀਂ ਇਹਨਾਂ ਨੇ ਜਦੋਂ ਕਿਸੇ ਮਿਨੋਰਟੀ ਨੂੰ ਟਾਰਗੇਟ ਕਰਦੇ ਹੈ, ਅਤੇ ਉਸ ਮਿਨੋਰਟੀ ਦੇ ਪੜ੍ਹੇ ਲਿਖੇ ਯੰਗਸਟਰ ਨੂੰ, ਏਜ ਗਰੁੱਪ ਆ 25-30 ਵਾਲਿਆਂ ਨੂੰ, ਕਿਉਂਕਿ ਸਭ ਤੋਂ ਪ੍ਰੋਡਕਟਿਵ ਏਜ ਹੁੰਦੀ ਹੈ, ਉਹਨਾਂ ਨੂੰ ਵੀ ਟਾਰਗੇਟ ਕਰਦੇ। ਬਾਟਲਾ ਇਨਕਾਊਂਟਰ 'ਚ ਇੱਦਾਂ ਹੋਇਆ ਸੀ, ਜਿੰਨਾ ਇਹਨਾਂ ਨੇ ਸਿਮੀ ਮੂਵਮੈਂਟ ਹੈ, ਬਿਲਕੁਲ ਕਨਕੋਕਟਡ ਮੂਵਮੈਂਟ ਹੈ, ਬੜੇ ਕੇਸ ਆਫਟਰ ਕੇਸ। ਇਹ ਵੈਨ ਐਵਰ ਸਮਥਿੰਗ ਹੈਪਨ, ਕਰਦਾ ਕੌਣ ਹੈ ਕਿਸੇ ਨੂੰ ਪਤਾ ਨਹੀਂ ਚੱਲਦਾ, ਮਗਰ ਅਲਟੀਮੇਟਲੀ ਬੰਦੇ ਸਬਸਟੀਟਿਊਟ ਹੋ ਜਾਂਦੇ ਯੰਗਸਟਰਸ, ਐਂਡ ਫਾਈਨਲੀ ਇਟ ਪੂਰੀ ਜ਼ਿੰਦਗੀ ਰਿਊਨ ਹੋ ਜਾਂਦੀ। ਐਂਡ ਉਸਦੇ ਬਾਵਜੂਦ ਵੀ ਗਿਲਾਨੀ ਸਾਹਿਬ ਦੀ ਪਰਸਨੈਲਿਟੀ ਸਾਰੇ ਦੋਸਤਾਂ ਨੇ ਦੱਸੇ, ਅਤੇ ਕਿੰਨਾ ਖੂਬਸੂਰਤ ਵਿਅਕਤੀ ਸੀ, ਕਿੰਨੇ ਪੋਜ਼ਿਟਿਵ ਸੀ। ਐਂਡ ਵਾਕਿਆ ਜਦੋਂ ਉਹਨਾਂ ਨੂੰ, ਜਦੋਂ ਮੈਨੂੰ ਖਬਰ ਮਿਲੀ ਕਿ ਹੀ ਹੈਜ਼ ਡਾਈਡ, ਤਾਂ ਮੈਨੂੰ ਲੱਗਾ ਕਿ ਉਹਨਾਂ ਨੂੰ ਮਾਰਿਆ ਹੀ ਹੋਏਗਾ, ਉਹਨਾਂ ਨੂੰ ਅਸੈਸੀਨੇਟ ਕੀਤਾ ਹੋਏਗਾ, ਔਰ ਇਹ ਤਾਂ ਬੜੀ ਦੇਰ ਬਾਅਦ ਯਕੀਨ ਆਇਆ ਕਿ ਹੀ ਸਫਰਡ ਅ ਹਾਰਟ ਅਟੈਕ। ਪਰਿਵਾਰ ਨੂੰ ਕੋਈ ਸ਼ੱਕ ਨਹੀਂ ਹੈ ਕਿਸੇ 'ਤੇ, ਮਗਰ ਮੈਨੂੰ ਹਲੇ ਵੀ ਸ਼ੱਕ ਹੈ, ਕਿਉਂਕਿ ਦੋ ਮੇਰੇ ਦੋਸਤ, ਇੱਕ ਰਾਮ ਨਾਰਾਇਣ ਕੁਮਾਰ ਹੁੰਦਾ ਸੀ, ਹੀ ਵਾਜ਼ ਅ ਵਰਲਡ ਫੇਮਸ ਹਿਊਮਨ ਰਾਈਟਸ ਐਕਟਿਵਿਸਟ, ਉਹਨਾਂ ਨੇ ਪੰਜਾਬ 'ਤੇ ਡਾਕੂਮੈਂਟੇਸ਼ਨ ਕੀਤੀ ਹੈ, ਰਿਡਿਊਸ ਟੂ ਐਸ਼ਿਸ, ਸਿਰਫ ਇੱਕੋ ਡਾਕੂਮੈਂਟੇਸ਼ਨ ਇੰਨੀ ਹਾਈ ਕੁਆਲਿਟੀ ਦੀ ਹੈ। ਹੀ ਉਹਦਾ ਦੀ ਡੈੱਡ ਬਾਡੀ ਵੀ ਨੇਪਾਲ ਵਿੱਚ ਇੱਦਾਂ ਹੀ ਮਿਲੀ ਸੀ, ਐਂਡ ਅਲਟੀਮੇਟਲੀ ਕਹਿਤਾ ਸੀ ਹਾਰਟ ਅਟੈਕ ਹੈ, ਜੀ ਐਂਡ ਵੋ ਹੈ। ਐਂਡ ਜਿੰਨਾ ਕੁ ਹੁਣ ਸਾਨੂੰ ਪਤਾ ਲੱਗਦਾ ਹੈ, ਜਿੱਦਾਂ ਪੈਲਸਟੀਨ ਲੀਡਰ ਮਾਰਤਾ ਸੀ ਉਹ ਜੈਸਰ ਅਰਾਫਤ ਨੂੰ, ਹੁਣ ਬੜੇ ਹਾਈ ਲੈਵਲ ਪੋਇਜ਼ਨਸ ਜਿਹੜੀਆਂ ਸਾਡੀਆਂ ਲੈਬੋਰਟਰੀ ਦਾ ਡਿਟੈਕਟ ਕਰਦੀਆਂ ਨੇ, ਉਹਦੇ ਨਾਲ ਜਿਹੜਾ ਡਾਇਗਨੋਸਿਸ ਹਾਰਟ ਅਟੈਕ ਹੀ ਹੁੰਦਾ। ਇਨਫੈਕਟ ਬਹੁਤ ਜ਼ਿਆਦਾ ਸ਼ੱਕ ਪੈਂਦਾ ਜਦੋਂ ਕਲੋਜ਼ਲੀ ਤੁਸੀਂ, ਜਦੋਂ ਇੱਥੇ ਬਿਮਲ ਖਾਲਸਾ ਮਰੀ ਸੀ, ਉਹਦੇ ਵਿੱਚ ਵੀ ਇੱਦਾਂ ਕਿਹਾ ਸੀ ਕਿ ਹਾਰਟ ਅਟੈਕ ਹੋ ਗਿਆ, ਐਂਡ ਸ਼ੀ ਵਾਜ਼ ਵੈਰੀ ਯੰਗ, ਐਂਡ ਦੇਅਰ ਐਂਡ ਸ਼ੀ ਵਾਜ਼ ਅੰਡਰ ਟਾਰਗੇਟ, ਬਿਕੋਜ਼ ਸ਼ੀ ਹੈਡ ਕਮ ਅ ਪੋਲੀਟੀਕਲ ਕੰਪੇਨਰ, ਐਂਡ ਸ਼ੀ ਵਾਜ਼ ਅਟਰੈਕਟਿੰਗ ਲਾਰਜ ਆਡੀਅੰਸਿਸ। ਸੋ ਹਲੇ ਵੀ ਇਟ ਰਿਕੁਆਇਰਸ ਟੂ ਮਾਈ ਮਾਇੰਡ, ਜਿਹੜੀਆਂ ਮੇਜਰ ਸਡਨਲੀ ਹਾਈਲੀ ਐਕਟਿਵ ਪੋਲੀਟੀਕਲ ਲੀਡਰ ਐਂਡ ਪੋਟੈਂਸ਼ੀਅਲ ਪਰਸਨ ਜੋ ਮਰ ਜਾਂਦੇ ਨੇ, ਤਾਂ ਇਟ ਇਜ਼ ਵਰਥ ਇਨਵੈਸਟੀਗੇਟਿੰਗ, ਕਿਉਂਕਿ ਜਿਹੜੀ ਸਾਡੇ ਸਾਰੇ ਤਰੀਕੇ ਹੈ, ਸਾਡੇ ਜਿਹੜੇ ਸਾਰੇ ਤਰੀਕੇ ਇਨਵੈਸਟੀਗੇਸ਼ਨ ਦੇ ਆਲਮੋਸਟ ਕ੍ਰਿਮੀਨਲਾਈਜ਼ਡ ਹੋ ਚੁੱਕੇ ਨੇ, ਦੇ ਆਰ ਨੋ ਲੋਂਗਰ, ਕੋਈ ਅਕਾਊਂਟੇਬਿਲਿਟੀ ਨਹੀਂ ਹੈ। ਐਂਡ ਦੇਅਰਫੋਰ ਜਿੰਨੇ ਇਨਵਿਜ਼ਿਬਲ ਗਵਰਨਮੈਂਟ ਸਟਰੋਂਗ ਹੁੰਦੀ ਹੈ, ਜਿਹੜੀ ਆਪਾਂ ਕਹਿੰਦੇ ਬਾਬੂਸ਼ਾਹੀ ਸਟਰੋਂਗ ਹੁੰਦੀ ਹੈ ਜਾਂ ਅਫਸਰਸ਼ਾਹੀ ਸਟਰੋਂਗ ਹੁੰਦੀ ਹੈ, ਓਨੇ ਹੀ ਲੋਕਾਂ ਦੇ ਹੱਕ ਘੱਟ ਜਾਂਦੇ ਨੇ, ਓਨੇ ਹੀ ਅਕਾਊਂਟੇਬਿਲਿਟੀ ਰਹਿੰਦੀ ਨਹੀਂ ਹੈ। ਸਾਰੀਆਂ ਸਾਡੀਆਂ ਪ੍ਰੋਟੈਕਸ਼ਨਸ ਕੀ ਹੈ, ਥੋੜ੍ਹਾ ਬਹੁਤਾ ਅਦਾਲਤਾਂ ਹੈ, ਥੋੜ੍ਹਾ ਬਹੁਤਾ ਪ੍ਰੈਸ ਹੈ, ਕਿਉਂਕਿ ਅਲਟੀਮੇਟਲੀ ਜਿਹੜੇ ਹੁਣ ਨਵੇਂ ਇਨਕਾਊਂਟਰ ਦੀ ਮੇਨ ਸਟ੍ਰੀਮ ਹੋਣ ਲੱਗਾ, ਪਹਿਲਾਂ ਤਾਂ ਇਨਕਾਊਂਟਰ ਹਮੇਸ਼ਾ ਐਕਸੈਪਸ਼ਨਲ ਹੁੰਦਾ ਸੀ, ਕਿਤੇ ਕਿਤੇ ਹੁੰਦੇ ਸੀ, ਹੁਣ ਤਾਂ ਬਿਲਕੁਲ ਸਾਰਾ ਦੇਸ਼ ਤਿਆਰ ਹੀ ਹੈ ਕਿ ਇਹਨੂੰ ਮੇਨ ਸਟ੍ਰੀਮ ਤਰੀਕੇ ਦਾ ਜਸਟਿਸ ਸਿਸਟਮ ਬਣਾ ਦਿੱਤਾ ਜਾਵੇ। ਤਾਂ ਉਹਦੇ ਵਿੱਚ ਜਿਹੜਾ ਪੂਅਰ ਮੈਨ ਦਾ ਹੱਕ ਟੂ ਟ੍ਰਾਇਲ ਹੈ, ਜੇ ਅੱਜ ਨਰਾਇਣ ਸਿੰਘ ਚੌੜਾ 20 ਕੇਸਾਂ ਵਿੱਚ ਇਕੁਇਟ ਹੋ ਚੁੱਕਾ ਹੈ, ਤਾਂ ਓਨਲੀ ਅਦਾਲਤੀ ਸਿਸਟਮ ਕਹਿ ਲਓ, ਲੋਇਰ ਸਿਸਟਮ ਕਹਿ ਲਓ, ਸਮ ਕਾਇੰਡ ਆਫ ਟ੍ਰਾਇਲ ਸਿਸਟਮ ਕਹਿ ਲਓ, ਕਿ ਉਹਦੇ 'ਚ ਫਿਰ ਵੀ ਥੋੜ੍ਹੀ ਫੇਅਰਨੈਸ ਹੈ, ਡਿਲੇਡ ਹੈ ਕਿ ਤੁਸੀਂ ਆਪਣੀ ਇਨੋਸੈਂਸ ਅਸਟੈਬਲਿਸ਼ ਕਰ ਸਕਦੇ ਹੋ। ਅਦਰਵਾਈਜ਼ ਜੇ ਹੁਣ ਜਿਹੜਾ ਹੁਣ ਸਿਸਟਮ ਚੱਲਿਆ ਇਨਕਾਊਂਟਰ, ਇਹਦਾ ਜਿਹੜਾ ਛੋਟਾ ਜਿਹਾ ਹੱਕ ਹੈ ਅ ਪੂਅਰ ਆਰਡਨਰੀ ਪਰਸਨ, ਕਿ ਜੀ ਮੈਂ ਟ੍ਰਾਇਲ ਵਿੱਚ ਆਪਣੀ ਇਨੋਸੈਂਸ ਅਸਟੈਬਲਿਸ਼ ਕਰ ਦਾਂਗਾ, ਹੁਣ ਉਹ ਵੀ ਜਾ ਰਿਹਾ। ਅਪ ਟੂ ਪੁਲਿਸ ਦਾ ਤੁਹਾਡਾ ਕੋਈ ਹੱਕ ਹੀ ਨਹੀਂ ਹੈ, ਤੁਸੀਂ ਕੋਈ ਰਾਈਟ, ਪੁਲਿਸ ਕੈਨ ਸਰਚ ਯੋਰ ਹਾਊਸ, ਜੋ ਐਨੀਥਿੰਗ ਵਿਦਆਊਟ ਐਨੀ ਵਾਰੰਟਸ, ਕੋਈ ਹੱਕ ਨਹੀਂ ਤੁਹਾਡਾ ਪੁਲਿਸ ਦੇ ਸਾਹਮਣੇ, ਜੋ ਇੱਕ ਵਾਰੀ ਕੇਸ ਰਜਿਸਟਰ ਕਰ ਲੈਣ, ਔਰ ਜੇ ਸੀਰੀਅਸ ਕੇਸ ਕਰ ਲੈਣ ਤਾਂ ਕੋਈ ਸੁਣਦਾ ਵੀ ਨਹੀਂ ਹੈ। ਤੁਹਾਨੂੰ ਆਲਮੋਸਟ ਰਾਈਟ ਟੂ ਬੇਲ ਖਤਮ ਹੀ ਹੋ ਚੁੱਕਾ ਆਮ ਬੰਦੇ ਦਾ, ਜਿਹੜਾ ਵੀ ਜਦੋਂ ਵੀ ਅੰਡਰ UAPA ਤੁਸੀਂ ਥੋੜ੍ਹਾ ਜਿਹਾ ਵੀ ਕੇਸ ਸੀਰੀਅਸ ਕਰ ਲਓ, ਤਾਂ ਰਾਈਟ ਟੂ ਬੇਲ ਵੀ ਖਤਮ ਹੋ ਗਿਆ। ਇੱਕੋ ਰਾਈਟ ਬਚਿਆ ਕਿ ਕਿਸੇ ਤਰੀਕੇ ਨਾਲ ਡਿਊਰਿੰਗ ਟ੍ਰਾਇਲ ਜਦੋਂ ਕੋਈ ਇੰਪਾਰਸ਼ਲ ਜੱਜ ਬੈਠਦਾ, ਤੁਸੀਂ ਐਵੀਡੈਂਸ ਕਰੋਗੇ, ਤੁਸੀਂ ਕ੍ਰੋਸ ਐਗਜ਼ਾਮੀਨੇਸ਼ਨ ਹੈ ਇੱਕ ਕਰਕੇ, ਤਾਂ ਯੂ ਵਿਲ ਏਬਲ ਟੂ ਅਸਟੈਬਲਿਸ਼ ਯੋਰ ਇਨੋਸੈਂਸ ਐਂਡ ਪਰਹੈਪਸ ਬਚ ਜਾਓਗੇ। ਮਗਰ ਜੇ ਇਹ ਵੀ ਤੁਸੀਂ ਖਤਮ, ਆਪਾਂ ਜਿਸ ਤਰ੍ਹਾਂ ਵਿਟਨੈਸ ਕਰ ਰਹੇ ਹਾਂ ਕਿ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਹੈ, ਸਪੈਸ਼ਲੀ ਇਨ ਸੀਰੀਅਸ ਕ੍ਰਾਈਮ, ਕਿਉਂਕਿ ਸਭ ਤੋਂ ਜ਼ਿਆਦਾ ਝੂਠੇ ਬੰਦੇ ਫਸਾਏ ਜਾਂਦੇ ਸੀਰੀਅਸ ਕ੍ਰਾਈਮ ਦੇ, ਆਮ ਕ੍ਰਾਈਮ ਵਿੱਚ ਕਦੇ ਝੂਠਾ ਬੰਦਾ ਨਹੀਂ ਫਸਾਇਆ ਜਾਂਦਾ। ਸੀਰੀਅਸ ਕ੍ਰਾਈਮ ਵਿੱਚ ਕਿਉਂਕਿ ਨਾ ਸਭ 'ਤੇ ਬੋਝ ਬਣ ਜਾਂਦਾ, ਜੱਜ 'ਤੇ ਵੀ ਬੋਝ ਬਣ ਜਾਂਦਾ ਕਿ ਇਹਨੂੰ ਪਨਿਸ਼ਮੈਂਟ ਦਿਓ, ਕਿਤੇ ਸੀਰੀਅਸ ਇੰਨਾ ਸੀਰੀਅਸ ਕ੍ਰਾਈਮ ਹੈ, ਇੰਨਾ ਹੀਨਸ ਕ੍ਰਾਈਮ ਹੈ, ਇਹ ਕੋਈ ਬਚ ਨਾ ਜਾਵੇ। ਸੋ ਸਭ ਤੋਂ ਜ਼ਿਆਦਾ ਖਤਰਾ ਇਹੀ ਹੁੰਦਾ ਕਿ ਇਫ ਯੂ ਆਰ ਅਕਿਊਜ਼ਡ ਆਫ ਅ ਹੀਨਸ ਕ੍ਰਾਈਮ, ਤੁਹਾਡੀ ਐਕਚੁਲੀ ਕੋਈ ਨਹੀਂ ਸੁਣਦਾ। ਐਂਡ ਜੇ ਤੁਸੀਂ ਉਹ ਪ੍ਰੋਸੀਜਰ ਵੀ ਸ਼ਾਰਟਕੱਟ ਕਰ ਲਓ ਤਾਂ ਬਹੁਤ ਹੀ ਵੱਡਾ ਡੇਂਜਰ ਹੋ ਜਾਂਦਾ ਕਿ ਫਿਰ ਤੁਸੀਂ ਜੋ ਮਰਜ਼ੀ ਕਹੋ, ਜਿਹੜੇ ਪੋਲੀਟੀਕਲ ਰਾਈਟਸ ਆ ਸਾਡੇ, ਕਿਉਂਕਿ ਹਾਲੇ ਅਸੀਂ ਪੋਲੀਟੀਕਲ ਰਾਈਟਸ ਦੀ ਗੱਲ ਕਰਦੇ ਹਾਂ, ਇਕਨੋਮਿਕ ਰਾਈਟਸ ਤਾਂ ਵਾਕਈ ਬੜੀ ਵੱਡੀ ਡੈਪਰੀਵੇਸ਼ਨ ਹੈ, ਗਰੀਬੀ ਇਟਸੈਲਫ ਬੜੀ ਵੱਡੀ ਹਿਊਮਨ ਰਾਈਟਸ ਵਾਇਓਲੇਸ਼ਨ ਹੈ। ਮਗਰ ਕਿਸੇ ਵੀ ਸਿਸਟਮ ਨੂੰ ਬਦਲਣ ਲਈ, ਕਿਸੇ ਵੀ ਸਿਸਟਮ ਬੈਟਰ ਸਿਸਟਮ ਬਣਾਉਣ ਲਈ, ਜਿਹੜੇ ਪੋਲੀਟੀਕਲ ਰਾਈਟਸ ਸਭ ਤੋਂ ਇੰਪੋਰਟੈਂਟ ਹੈ, ਕਿਉਂਕਿ ਉਹਨਾਂ ਨੂੰ ਯੂਜ਼ ਕਰਕੇ ਤਾਂ ਅਸੀਂ ਸਿਸਟਮ ਬਦਲਣਾ। ਜੇ ਸਾਡਾ ਰਾਈਟ ਟੂ ਅਸੈਂਬਲੀ ਨਹੀਂ ਹੋਏਗਾ, ਜੇ ਰਾਈਟ ਟੂ ਐਕਸਪ੍ਰੈਸ਼ਨ ਨਹੀਂ ਹੋਏਗਾ, ਜੇ ਰਾਈਟ ਟੂ ਸਪੀਕ ਨਹੀਂ ਹੋਏਗਾ, ਤਾਂ ਤੁਸੀਂ ਇਸ ਸਿਸਟਮ ਨੂੰ ਥੋੜ੍ਹਾ ਬਹੁਤਾ ਬਦਲੋਗੇ ਕਿਵੇਂ? ਚਾਹੇ ਤੁਸੀਂ ਕਹਿੰਦੇ ਕੋਨਸਟੀਟਿਊਸ਼ਨਲ ਮੀਨਸ ਨਾਲ, ਚਾਹੇ ਅਨਕੋਨਸਟੀਟਿਊਸ਼ਨਲ ਮੀਨਸ ਨਾਲ, ਮਗਰ ਜਿਹੜੇ ਸਾਰੇ ਜਿਹੜੇ ਪੋਲੀਟੀਕਲ ਰਾਈਟਸ ਹੈ, ਬੇਸਿਕ ਫਾਊਂਡੇਸ਼ਨ ਹੈ ਕਿ ਘੱਟੋ ਘੱਟ ਉਹਦੇ ਯੂਜ਼ ਕਰਕੇ ਆਪਾਂ ਥੋੜ੍ਹਾ ਜਿਹਾ ਇਹਨੂੰ ਮੋਰ ਹਿਊਮੇਨ ਬਣਾ ਲਈਏ, ਮੋਰ ਇਕੁਅਲ ਬਣਾ ਲਈਏ ਸੋਸਾਇਟੀ। ਸੋ ਰਾਈਟ ਨਾਓ ਜਿਹੜੇ ਪੋਲੀਟੀਕਲ ਰਾਈਟਸ ਅਸੀਂ ਜਦੋਂ ਪੈਦਾ ਹੋਏ ਸੀ, ਸਾਨੂੰ ਲੱਗਦਾ ਸੀ ਦੇ ਆਰ ਗਿਵਨ, ਇੱਕ ਵਾਰੀ ਸੋਹਣਾ ਕੋਨਸਟੀਟਿਊਸ਼ਨ ਬਣ ਗਿਆ, ਇਹ ਤਾਂ ਹੈ ਹੀ ਹੈ। ਰਾਦਰ ਵੀ ਵਰ ਆਲਵੇਜ਼ ਡਿਸਸੈਟਿਸਫਾਈਡ ਵਿਦ ਦ ਕੋਨਸਟੀਟਿਊਸ਼ਨ ਕਿ ਇੰਨਾ ਸੋਹਣਾ ਕਿਉਂ ਨਹੀਂ ਹੈ, ਇਹ ਇੰਨਾ ਇੰਨਾ ਰਾਈਟ ਰੀਅਲ ਕਿਉਂ ਨਹੀਂ ਹੈ, ਹਰ ਬੰਦੇ ਨੂੰ ਕਿਉਂ ਨਹੀਂ ਮਿਲਦੇ? ਬਟ ਵੀ ਨੈਵਰ ਰਿਲਾਈਜ਼ ਕਿ ਜਿਹੜੇ ਛੋਟੇ ਮੋਟੇ ਥੋੜ੍ਹੇ ਬਹੁਤੇ ਜਿਹੜੇ ਕੋਨਸਟੀਟਿਊਸ਼ਨ ਰਾਈਟਸ ਨੇ ਵੀ ਸਾਨੂੰ 60 ਸਾਲ ਬਾਅਦ ਲੜਨਾ ਪਏਗਾ। ਅਤੇ ਹੁਣ ਤਾਂ ਹਾਲਾਤ ਇਹ ਹੋ ਗਿਆ ਕਿ ਜਿਹੜਾ ਈਵਨ ਰਾਈਟ ਟੂ ਵੋਟ ਵੀ ਘਟਦਾ ਜਾ ਰਿਹਾ, ਕਿਉਂਕਿ ਯੂ ਨੈਵਰ ਨੋ ਕਿੱਦਾਂ ਤਰ੍ਹਾਂ ਦੀ ਮਾਡਰਨ ਟੈਂਪਰਿੰਗ ਹੋ ਰਹੀ ਹੈ। ਦੇਅਰਫੋਰ ਜਿਹੜੇ ਸਿੰਪਲ ਸਾਨੂੰ ਲੱਗਦਾ ਨਹੀਂ ਸੀ ਕਿ ਰਾਈਟ ਟੂ ਵੋਟ, ਅੱਗੇ ਤਾਂ ਅਸੀਂ ਜ਼ਬਰਦਸਤੀ ਵੋਟਾਂ ਚੋਰੀ ਕਰਦੇ ਸੀ, ਹੁਣ ਮਸ਼ੀਨਾਂ ਚੋਰੀ ਹੋ ਸਕਦੀਆਂ। ਸੋ ਜਿਹੜੇ ਸਾਰੇ ਰਾਈਟ ਫਰੋਮ ਵੋਟ ਟੂ ਲੈ ਕੇ ਟੂ ਰਾਈਟ ਟੂ ਸਪੀਕ ਲੈ ਕੇ ਤਾਂ ਰਾਈਟ ਟੂ ਪ੍ਰਿੰਟ ਆ ਨਿਊਜ਼ ਪੇਪਰ ਲੈ ਕੇ ਸਾਰੇ ਹੀ ਰਾਈਟ, ਰਾਈਟ ਟੂ ਪ੍ਰਾਈਵੇਸੀ ਲੈ ਕੇ ਸਾਰੇ ਹੀ ਰਾਈਟ ਅੰਡਰ ਅਟੈਕ ਹੈ। ਸੋ ਦਿਸ ਇਜ਼ ਦਾ ਟਾਈਮ ਜੇ ਤੁਸੀਂ ਚਾਹੁੰਦੇ ਕਿ ਜੇ ਨੈਕਸਟ ਜਨਰੇਸ਼ਨ ਘੱਟੋ ਘੱਟ ਓਨੀ ਫਰੀਡਮ ਵਿੱਚ ਜੀਵੇ ਜਿੰਨੇ ਜਿੱਦਾਂ ਅਸੀਂ ਪੈਦਾ ਹੋਏ ਸੀ, ਜਦੋਂ ਸਾਨੂੰ ਕਦੇ ਸ਼ੱਕ ਨਹੀਂ ਪੈਂਦਾ ਸੀ ਕਿ ਵਾਕਈ ਉਦੋਂ ਪੁਲਿਸ ਰਿਪਰੈਸ਼ਨ ਬਹੁਤ ਘੱਟ ਸੀ ਇਨ ਦਾ 50s ਕੰਪੇਅਰ ਟੂ ਨਾਓ, ਐਂਡ ਇੰਨੀ ਸਰਵਲੈਂਸ ਐਂਡ ਇਸ ਤਰ੍ਹਾਂ ਦਾ ਅਸੀਂ ਸੋਚਿਆ ਨਹੀਂ ਸੀ ਇਸ ਤਰ੍ਹਾਂ ਦਾ, ਜਿੱਦਾਂ ਹੁਣ ਡੇਲੀ ਲਾਠੀਚਾਰਜ ਹੋ ਰਿਹਾ JNU ਬੱਚਿਆਂ 'ਤੇ ਜਾਂ JNU ਸਟੂਡੈਂਟਸ 'ਤੇ। ਇਹ ਈਵਨ ਪੰਜਾਬ ਯੂਨੀਵਰਸਿਟੀ ਜਦੋਂ ਤੁਸੀਂ ਐਜੂਕੇਸ਼ਨ ਕੀਤੀ ਸੀ, ਕਿੰਨਾ ਈਵਨ ਇਨ ਚੰਡੀਗੜ੍ਹ ਵਿੱਚ ਕਸਟਡੀ 'ਚ ਬੱਚਿਆਂ ਨੂੰ ਕੁੱਟਿਆ ਸੀ, ਟੋਰਚਰ ਕੀਤਾ ਸੀ, ਐਂਡ ਮਜਿਸਟਰੇਟ ਦੇ ਸਾਹਮਣੇ ਸਟੇਟਮੈਂਟਾਂ ਵੀ, ਮਜਿਸਟਰੇਟ ਅੱਛਾ ਮਿਲ ਗਿਆ, ਉਹਨੇ ਸਟੇਟਮੈਂਟਾਂ ਰਿਕਾਰਡ ਕਰ ਲਈਆਂ। ਉਸ ਤੋਂ ਬਾਅਦ ਵੀ ਅਸੀਂ ਕਿਸੇ ਨੂੰ ਸਜ਼ਾ ਨਹੀਂ ਦਵਾ ਸਕੇ ਵਿਦ ਆਲ ਦਾ ਪੋਸੀਬਲ ਮੋਟੀਵੇਸ਼ਨ ਐਂਡ ਦਾ ਲੀਗਲ ਹੈਲਪ। ਸੋ ਈਵਨ ਨਾਓ ਜਿਹੜਾ ਹੈ ਨਾ, ਸਾਡਾ ਜਿਹੜਾ ਰਾਈਟ ਸਿਸਟਮ ਹੈ ਬੜਾ ਫਰਜਾਈਲ ਹੈ, ਬਹੁਤ ਹੀ ਫਰਜਾਈਲ ਹੈ, ਬਿਲਕੁਲ ਹੀ। ਸੋ ਇਹਦੇ ਲਈ ਇਟਸ ਵਰਥ ਫਾਈਟਿੰਗ ਫੋਰ, ਇਫ ਇਟਸ ਵਰਥ ਫਾਈਟਿੰਗ ਫੋਰ ਈਵਨ ਦਿਸ ਕੋਨਸਟੀਟਿਊਸ਼ਨ, ਐਂਡ ਓਬਵੀਅਸਲੀ ਵਿਦ ਮੈਨ ਲਾਈਕ ਗਿਲਾਨੀ, ਤੁਹਾਨੂੰ ਨੋਟ ਓਨਲੀ ਕਿ ਤੁਸੀਂ ਪੋਜ਼ਿਟਿਵ ਰਹਿੰਦੇ ਹੋ, ਤੁਹਾਨੂੰ ਬੜੀ ਹੋਪ ਜਾਗਦੀ ਹੈ ਕਿ ਐਂਡ ਈਵਨ ਪਰਸਨ ਹੂ ਇਨ ਜੇਲ, ਸੁਧਾ ਭਾਰਤਵਾਜ, ਰੋਨਾ ਵਿਲਸਨ, ਵੀ ਨੋ ਆਲ ਆਫ ਦੈਮ, ਦੇ ਆਰ ਜਸਟ ਲਾਈਕ ਮਚ ਬੈਟਰ ਦੈਨ ਅਸ, ਦੈਟਸ ਵਾਈ ਦੇਰ ਇਨ। ਸਾਡੇ ਅਸੀਂ ਨੰਬਰ 2 ਦੇ ਆ ਤਾਂ ਅਸੀਂ ਥੋੜ੍ਹੀ ਦੇਰ ਬਾਅਦ ਜਾਵਾਂਗੇ, ਬਟ ਮਗਰ ਇਟਸ ਅ ਡੇਂਜਰ ਸਾਈਨ ਦੈਟ ਦ ਬੈਸਟ ਪਾਰਟ ਆਫ ਸੋਸਾਇਟੀ, ਜਿਹੜੇ ਆਪਣੇ ਲਈ ਕੋਈ ਹੈ ਹੀ ਨਹੀਂ ਰਹਿੰਦੇ, ਫੀਲਿੰਗ ਦੂਜਿਆਂ ਲਈ ਹੈ, ਜਿਹੜੇ ਉਹੀ ਲੜ ਰਹੇ ਸੀ, ਬਾਕੀਆਂ ਨਹੀਂ ਲੜ ਰਹੇ ਸੀ, ਜੇ ਉਹ ਵੀ ਜੇਲ੍ਹ ਵਿੱਚ ਹੋਣ ਤਾਂ ਦੈਟਸ ਦ ਟਾਈਮ ਟੂ ਵੇਕ ਅਪ, ਐਂਡ ਦੇਅਰਫੋਰ ਦੈਟਸ ਦ ਮੈਸੇਜ, ਇਫ ਯੂ ਕੈਨ ਸਪਰੈਡ ਇਟ, ਐਂਡ ਆਈ ਐਮ ਵੈਰੀ ਹੋਪਫੁਲ ਕਿ ਰਿਪਰੈਸ਼ਨ ਦੇ ਵਿੱਚ ਸੋਲੀਡੈਰਿਟੀ ਪੈਦਾ ਹੁੰਦੀ, ਰਿਪਰੈਸ਼ਨ ਵਿੱਚ ਬੈਸਟ ਲਿਟਰੇਚਰ ਬਣਦਾ, ਰਿਪਰੈਸ਼ਨ ਵਿੱਚ ਬੈਸਟ ਜੋਕਸ ਬਣਦੇ ਨੇ। ਸੋ ਸਾਡੇ ਸੋਲੀਡੈਰਿਟੀ ਪਹਿਲੀ ਵਾਰੀ ਆਈ ਫਾਈਂਡ ਆਲ ਕਾਇੰਡ ਆਫ ਸ਼ੇਡਸ ਆਫ ਪੋਲੀਟੀਕਲ ਓਪੀਨੀਅਨ ਹੂ ਆਰ ਆਲਵੇਜ਼ ਅਪੋਜ਼ਿੰਗ ਈਚ ਅਦਰ ਆਰ ਹੈਵਿੰਗ ਅ ਡਾਇਲੋਗ ਇਨ ਪੰਜਾਬ ਐਟ ਲੀਸਟ, ਬਾਕੀ ਜਗ੍ਹਾ ਵੀ ਹੋਏਗਾ। ਐਂਡ ਦੇਅਰਫੋਰ ਜਿਹੜੀ ਹੁਣ ਕੰਸੋਲੀਡੇਟਰੀ ਬਣ ਰਹੀ ਹੈ ਬਿਟਵੀਨ ਇੰਟਰੈਕਸ਼ਨ ਆਫ ਦੈਟ ਵਿਲ ਵਿਦ ਓਪੋਜੀਸ਼ਨ, ਐਂਡ ਵੀ ਵਿਲ ਕਮ ਅਪ ਵਿਦ, ਆਈ ਐਮ ਸ਼ੋਰ ਦਿਸ ਕੰਟਰੀ ਨੇ ਜਿਹੜੇ 70 ਸਾਲ ਨੇ ਇੰਨੇ ਆਜ਼ਾਦੀ ਦਾ ਸਾਹ ਲਿਆ ਹੈ, ਉਹ ਇੰਨੀ ਜਲਦੀ ਖਤਮ ਨਹੀਂ ਹੋਣ ਵਾਲੀ ਹੈ। ਥੈਂਕ ਯੂ ਸੋ ਮਚ।